ਆਖਰੀ ਕੀਰਤ ਹੈ ਗੁਰੂ ਰੂਪ ਸਾਧ ਸਿੰਘ ਜੀ ਭਗਤ ਸਿਰ ਮੌਰ ਸ੍ਰੀ ਨਾਮਦੇਵ ਜੋ ਮਹਾਰਾਸ਼ਟਰ ਦੇ ਪ੍ਰਸਿੱਧ ਸੰਤ ਕਹਿਲਾਉਂਦੇ ਨੇ ਪੰਡਰਪੁਰ ਆਪ ਦੀ ਜਨਮ ਭੂਮੀ ਹੈ ਔਰ ਇਹਨਾਂ ਦੇ ਨਾਲ ਕਈ ਤਰ੍ਹਾਂ ਦੇ ਸਰੀਰਤ ਹੈ ਉੱਥੇ ਘੁੰਮਿਆ ਹੋਇਆ ਮੰਦਰ ਹੈ ਫਿਰਿਆ ਹੋਇਆ ਮੰਦਰ ਹੈ ਮੂਰਤੀਆਂ ਦਾ ਮੂੰਹ ਇੱਕ ਪਾਸੇ ਹੈ ਔਰ ਮੰਦਰ ਦਾ ਦਰਵਾਜ਼ਾ ਦੂਸਰੇ ਪਾਸੇ ਫੇਰ ਦੀਆ ਨਾਵੇਂ ਕੋ ਦੇਵਰਾ ਪੰਡੀਆਂ ਨਕੋ ਪਿਛਵਾੜ ਰਹਾ ਫਿਰਿਆ ਹੋਇਆ ਮੰਦਰ ਔਂਡਾ ਨਾਮ ਇੱਕ ਛੋਟੇ ਜਿਹਾ ਕਸਬੇ ਦੇ ਚ ਔਰ ਇਹ ਕਸਬਾ ਵੀ ਮਹਾਰਾਸ਼ਟਰ ਦੇ ਚ ਹੈ ਹਜ਼ੂਰ ਸਾਹਿਬ ਤੋਂ ਬਾਲਵਨ ਔਰੰਗਾਬਾਦ ਹਾਈਵੇ ਤੇ ਪਿਛਵਾੜ ਰਹਾ ਪ੍ਰਸਿੱਧ ਗਾਥਾਵਾਂ ਜੁੜੀਆਂ ਹੋਈਆਂ ਇਸ ਪਾਵਨ ਪਵਿੱਤਰ ਵਾਕ ਦੇ ਰਾਹੀਂ ਜੋ ਸਾਨੂੰ ਸਮਝਾਉਣ ਦਾ ਯਤਨ ਪਏ ਕਰਦੇ ਨੇ ਉਹ ਆਰੰਭ ਕਰੀਏ ਇਸ ਤੋਂ ਪ੍ਰਥਮ ਇਸ ਪਾਵਨ ਪਵਿੱਤਰ ਵਾਕ ਦੇ ਉੱਤੇ ਮੂਲ ਮੰਗਲ ਹੈ ਜਿੱਥੇ ਕੋਈ ਪ੍ਰਕਰਨ ਚੱਲ ਰਿਹਾ ਫਿਰ ਨਵਾਂ ਸ਼ੁਰੂ ਹੋ ਜਾਂਦਾ ਹੈ ਉੱਥੇ ਸਤਿਗੁਰਾਂ ਨੇ ਮੰਗਲਾ ਚਰਨ ਲਾਜ਼ਮੀ ਦਰਜ ਕੀਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਮੰਗਲਾ ਚਰਨ ਗੁਰਮਤ ਦੇ ਚ ਮੂਲ ਮੰਤਰ ਹੈ ਇਸ ਵਾਕ ਦੇ ਉੱਤੇ ਵੀ ਛੋਟੇ ਰੂਪ ਵਿਚ ਇਹ ਮੰਗਲ ਮੌਜੂਦ ਹੈ ਜਿਸ ਤੋਂ ਉਤਪਤੀ ਹੋ ਰਹੀ ਹੈ ਪਾਲਣਾ ਹੋ ਰਹੀ ਹੈ ਨਾਸ ਹੋ ਰਿਹਾ ਹੈ ਉਹ ਓਹੰਕਾਰ ਹੈ ਪਰ ਉਹ ਵਾਹਿਦ ਹੈ ਇੱਕ ਹੈ ਇੱਕ ਤੋਂ ਹੀ ਉਤਪਤੀ ਹੋ ਰਹੀ ਹੈ ਇੱਕ ਤੋਂ ਹੀ ਪਾਲਣਾ ਹੋ ਰਹੀ ਹੈ ਇੱਕ ਤੋਂ ਹੀ ਪਰਲੇ ਹੋ ਰਹੀ ਹੈ ਇਹਨਾਂ ਤਿੰਨ ਤਰ੍ਹਾਂ ਦੀਆਂ ਕਿਰਿਆਵਾਂ ਨੂੰ ਕਰਨ ਵਾਲਾ ਕੋਈ ਤਿੰਨ ਰੂਪ ਨਹੀਂ ਨੇ ਕੋਈ ਤਿੰਨ ਵੱਖ ਵੱਖ ਸ਼ਕਤੀਆਂ ਨਹੀਂ ਨੇ ਇੱਕੋ ਹੀ ਹੈ ਇਹ ਇੱਕ ਦੇ ਹੀ ਤਿੰਨ ਰੂਪ ਨੇ ਜਿਹਨੂੰ ਮਹਾਰਾਜ ਇੰਝ ਕਹਿੰਦੇ ਨੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਉਹ ਇੱਕ ਹੈ ਉਸੇ ਤੋਂ ਉਤਪਤੀ ਪਾਲਣਾ ਨਾਸ ਹੋ ਰਿਹਾ ਸਤ ਸਰੂਪ ਹੈ ਮਿੱਥ ਨਹੀਂ ਹੈ ਸਤ ਹੈ ਹੋਂਦ ਵਾਲਾ ਹੈ ਫਿਰ ਸਾਰੇ ਦਾ ਸਾਰਾ ਗਿਆਨ ਚਾਹੇ ਉਹ ਕਲਾ ਦਾ ਗਿਆਨ ਹੈ ਚਾਹੇ ਉਹ ਪਦਾਰਥ ਦਾ ਗਿਆਨ ਹੈ ਤੇ ਚਾਹੇ ਸਵੈਮ ਪਰਮਾਤਮਾ ਦਾ ਗਿਆਨ ਹੈ ਇਹ ਸਾਰੇ ਦਾ ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ ਇਸ ਵਾਸਤੇ ਉਹ ਗੁਰੂ ਹੈ ਆਦਿ ਗੁਰੂ ਉਹ ਇੱਕ ਪਰਮਾਤਮਾ ਹੈ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਵਾਰਾ ਫਿਰ ਉਸਦੇ ਸੁਭਾਅ ਦੇ ਚ ਬਖਸ਼ਿਸ਼ ਹੀ ਬਖਸ਼ਿਸ਼ ਹੈ ਉਸਦੇ ਸੁਭਾਅ ਵਿੱਚ ਕਠੋਰਤਾ ਨਹੀਂ ਹੈ ਪ੍ਰਸਾਦ ਹੈ ਬਖਸ਼ਿੰਦ ਹੈ ਕਰੀਮ ਹੈ ਰਹੀਮ ਹੈ ਇਹੀ ਉਸਦਾ ਸੁਭਾਅ ਹੈ ਇਹੀ ਉਸਦੀ ਜੋ ਹੈ ਫਿਤਰਤ ਹੈ ਅੱਗੇ ਆ ਪਾਵਨ ਪਵਿੱਤਰ ਵਾਕ ਨੂੰ ਸਰਵਣ ਕਰੋ ਫਿਰ ਇਸ ਦਾ ਖੁਲਾਸਾ ਦਾਸ ਆਪ ਜੀ ਦੇ ਸਾਹਮਣੇ ਰੱਖੇਗਾ ਆਪ ਇਹਨਾਂ ਪੰਕਤੀਆਂ ਨੂੰ ਸਰਵਣ ਕਰੋ ਹਾਂਜੀ ਮਨੋਵਿਗਿਆਨ ਐਸਾ ਕਹਿ ਰਿਹਾ ਕਿ ਮਨੁੱਖ ਨੂੰ ਬਹੁਤ ਪ੍ਰਬਲ ਮੋਹ ਬੜੀ ਪ੍ਰਬਲ ਪਕੜ ਆਪਣੀ ਕਾਇਆ ਨਾਲ ਹੈ, ਆਪਣੇ ਸਰੀਰ ਨਾਲ ਹੈ। ਜਿਤਨੀ ਪਕੜ ਆਪਣੇ ਤਨ ਨਾਲ ਹੈ ਇਤਨੀ ਪਕੜ ਹੋਰ ਕਿਸੇ ਨਾਲ ਨਹੀਂ। ਮਨੁੱਖ ਦੀਆਂ ਅਨੰਤ ਮੰਗਾਂ ਦੇ ਚੋਂ ਪਹਿਲੀ ਮੰਗ, ਪ੍ਰਬਲ ਮੰਗ ਜੀਵੇਸ਼ ਹੈ, ਜੀਵਣਾ ਚਾਹੁੰਦਾ, ਜੀਵਣਾ ਚਾਹੁੰਦਾ। ਕਿਹੜਾ ਜੀਵਨ? ਇਹ ਸਰੀਰਕ ਜੀਵਨ, ਇਹ ਇੰਦਰੀਆਂ ਦਾ ਜੀਵਨ। ਮੈਂ ਜੀਵਣਾ ਚਾਹੁੰਦਾ। ਜੀਵਨ ਦੀ ਲਾਲਸਾ ਰੋਜ਼ ਰੋਜ਼ ਵਧਦੀ ਹੈ, ਜਦਕਿ ਸਰੀਰ ਦੀ ਉਮਰ ਰੋਜ਼ ਰੋਜ਼ ਘਟਦੀ ਹੈ। ਐਸਾ ਨਹੀਂ ਕਿ ਸਰੀਰ ਦੀ ਉਮਰ ਘਟ ਰਹੀ ਹੈ ਤੇ ਜੀਵੇਸ਼ਣਾ ਘਟ ਰਹੀ ਹੋਵੇ, ਨਹੀਂ। ਸਰੀਰ ਘਟਦਾ ਜਾ ਰਿਹਾ, ਉਮਰ ਘਟਦੀ ਜਾ ਰਹੀ ਹੈ, ਜੀਵੇਸ਼ਣਾ ਵਧਦੀ ਜਾ ਰਹੀ ਹੈ। ਜੀਵਨ ਦੀ ਲਾਲਸਾ ਵਧਦੀ ਹੈ, ਕੋਈ ਬੈਲੈਂਸ ਵਿਗੜਦਾ। ਦੂਸਰਾ, ਜਦ ਇਸ ਸਰੀਰ ਦਾ ਜੀਵਨ ਚਾਹੀਦਾ ਔਰ ਇਹੀ ਲਾਲਸਾ ਹੈ, ਇਹੀ ਜੀਵਨ ਦਾ ਲਕਸ਼ ਹੈ, ਇਹੀ ਜੀਵਨ ਦਾ ਸਿਧਾਂਤ ਇਸਨੇ ਰੱਖ ਲਿਆ, ਭਾਵੇਂ ਸਿਧਾਂਤ ਨਹੀਂ ਹੈ। ਸਿਧਾਂਤ ਦੇ ਅਖਰੀ ਅਰਥ ਨੇ ਸਿੱਧ ਅੰਤ, ਸਿੱਧੀ ਦਾ ਅੰਤ ਹੋ ਗਿਆ, ਇਸ ਤੋਂ ਅੱਗੇ ਕੋਈ ਸਿੱਧੀ ਨਹੀਂ। ਸਿਧਾਂਤ ਇਹ ਸਿਧਾਂਤ ਤੇ ਨਹੀਂ ਹੈ, ਇਸ ਤੋਂ ਅੱਗੇ ਕੋਈ ਜੀਵਨ ਹੀ ਨਹੀਂ ਹੈ। ਪਰ ਮਨੁੱਖ ਇਸ ਨੂੰ ਸਿਧਾਂਤ ਮੰਨ ਲੈਂਦਾ ਹੈ। ਮੈਂ ਫਿਰ ਅਰਜ਼ ਕਰਾਂ, ਸਿਧਾਂਤ ਸਿੱਧੀ ਦਾ ਅੰਤ। ਕੋਈ ਡਾਕਟਰ, ਚਾਹੇ ਉਹ ਕਿਸੇ ਵੀ ਅੰਗ ਦਾ ਵਿਸ਼ੇਸ਼ਿਕ ਹੋਵੇ, ਭਾਵੇਂ ਆਈ ਸਪੈਸ਼ਲਿਸਟ ਹੈ, ਭਾਵੇਂ ਬ੍ਰੇਨ ਸਪੈਸ਼ਲਿਸਟ ਹੈ, ਤੇ ਭਾਵੇਂ ਹਾਰਟ ਸਪੈਸ਼ਲਿਸਟ ਹੈ, ਭਾਵੇਂ ਡੈਂਟਿਸਟ ਹੈ, ਉਹ ਨਹੀਂ ਕਹਿ ਸਕਦਾ ਮੈਂ ਜੋ ਪ੍ਰਾਪਤ ਕੀਤਾ ਹੈ ਸਿਧਾਂਤ ਹੈ। ਸਿੱਧੀ ਦਾ ਅੰਤ ਨਹੀਂ, ਉਸ ਤੋਂ ਅੱਗੇ ਵੀ ਖੋਜ ਹੋ ਸਕਦੀ ਹੈ, ਉਸ ਤੋਂ ਅੱਗੇ ਵੀ ਹੋ ਸਕਦੀ ਹੈ, ਉਸ ਤੋਂ ਅੱਗੇ ਵੀ ਜਾ ਸਕਦਾ ਹੈ। ਇਸ ਵਾਸਤੇ ਸਾਇੰਸ ਕਦੀ ਇਸ ਤਰ੍ਹਾਂ ਦਾ ਦਾਅਵਾ ਨਹੀਂ ਕਰਦੀ ਕਿ ਸਿਧਾਂਤ ਹੈ, ਇਸ ਤੋਂ ਅੱਗੇ ਕੁਝ ਹੈ ਹੀ ਨਹੀਂ, ਐਸਾ ਉਹ ਨਹੀਂ ਕਹਿੰਦੇ। ਮਨੁੱਖ ਆਮ ਸਾਧਾਰਨ ਇਹ ਭੁੱਲ ਕਰ ਲੈਂਦੇ ਨੇ, ਇਹ ਸਾਡਾ ਸਿਧਾਂਤ ਹੈ, ਸਿੱਧੀ ਦਾ ਅੰਤ ਹੈ। ਜੈਸੇ ਜੀਵਨ ਦੀ ਲਾਲਸਾ, ਇਹ ਜੀਵਨ ਸਿਧਾਂਤ ਹੈ, ਬਸ ਇਹੀ ਹੈ, ਇਹ ਸਿਧਾਂਤ ਨਹੀਂ ਹੈ, ਇਹ ਸਿੱਧੀ ਦਾ ਅੰਤ ਨਹੀਂ ਹੈ, ਇੱਕ ਰਸਤੇ ਦਾ ਪੜਾਅ ਹੈ। ਬੜੀ ਪ੍ਰਬਲ ਹੈ ਜੀਵਨ ਦੀ ਲਾਲਸਾ, ਪਰ ਹੁਣ ਜੀਵਨ ਤਾਂ ਹੋਵੇ, ਇਹ ਸਰੀਰਕ ਜੀਵਨ ਤਾਂ ਰਹਿ ਸਕਦਾ ਜੇ ਰਿਜ਼ਕ ਹੋਵੇ, ਇਹ ਰਿਜ਼ਕ ਤਾਂ ਹੋ ਸਕਦਾ ਰੋਜ਼ੀ ਹੋਵੇ। ਰਿਜ਼ਕ ਤੇ ਰੋਜ਼ੀ ਦਾ ਇਕੱਠਾ ਸੰਬੰਧ ਹੈ, ਰੋਜ਼ੀ ਹੈ ਤੇ ਰਿਜ਼ਕ ਹੈ, ਰਿਜ਼ਕ ਹੈ ਤੇ ਤਨ ਹੈ, ਇਹ ਤਿੰਨੇ ਇਕੱਠੇ ਜੁੜੇ ਹੋਏ ਨੇ, ਰੋਜ਼ੀ ਰਿਜ਼ਕ ਤੇ ਇਹ ਜੀਵਨ ਸਰੀਰਕ ਜੀਵਨ। ਇਹਨਾਂ ਦੇ ਚੋਂ ਇੱਕ ਵੀ ਨਾ ਹੋਵੇ, ਰੋਜ਼ੀ ਨਹੀਂ ਹੈ ਤਾਂ ਫਿਰ ਰਿਜ਼ਕ ਨਹੀਂ ਹੈ, ਰਿਜ਼ਕ ਨਹੀਂ ਹੈ ਤਾਂ ਫਿਰ ਇਹ ਜੀਵਨ ਵੀ ਨਹੀਂ ਹੈ, ਇਹ ਸਰੀਰਕ ਜੀਵਨ ਵੀ ਨਹੀਂ ਹੈ। ਇਸ ਵਾਸਤੇ ਆਮ ਮਨੁੱਖ ਦੇ ਅੰਦਰ ਜਿਹੜੀ ਸਾਰੀ ਸ਼ਕਤੀ ਖਰਚ ਹੋ ਜਾਂਦੀ ਹੈ ਉਹ ਰੋਜ਼ੀ ਦੀ ਤਲਾਸ਼, ਰੋਜ਼ੀ ਦੀ ਤਲਾਸ਼ ਰਿਜ਼ਕ ਦੀ ਤਲਾਸ਼ ਹੈ, ਰਿਜ਼ਕ ਦੀ ਤਲਾਸ਼ ਇਸ ਸਰੀਰਕ ਜੀਵਨ ਦੀ ਤਲਾਸ਼, ਹੋਰ ਕੁਛ ਵੀ ਨਹੀਂ ਹੈ। ਜ਼ਿੰਦਗੀ ਸਾਰੀ ਰਿਜ਼ਕ ਦੀ ਤਲਾਸ਼ ਚ ਲੰਘਦੀ ਹੈ। ਇੱਕ ਆਮ ਸਰਕਾਰੀ ਮੁਲਾਜ਼ਮ 8-10 ਘੰਟੇ ਆਫਿਸ ਦੇ ਉੱਤੇ ਬੈਠਦਾ ਹੀ ਹੈ, ਘੰਟਾ ਉਹਨੂੰ ਜਾਣ ਚ ਲੱਗਦਾ ਹੋਵੇਗਾ, ਘੰਟਾ ਆਉਣ ਦੇ 6 ਘੰਟੇ ਦੀ ਡਿਊਟੀ ਤੇ ਹੈ। ਦੁਕਾਨਦਾਰ ਤੇ ਕਈ ਦਫਾ 12-12 ਘੰਟੇ ਬੈਠਦੇ ਨੇ, ਫਿਰ ਸਿਰ ਘਰ ਦੇ ਚ ਵੀ ਆ ਕੇ ਸਿਰ ਖਪਾਈ ਕਰਦੇ ਨੇ। ਇਹ ਸਾਰੀ ਮਿਹਨਤ روزی کہلاندی ہے، اس نال رزق ملتا ہے تے رزق نال اے شریر جیون چلتا ہے. دور کیوں جاؤ، سدگران دی بانی تے ایسا کہیں دی ہے اے شریر بھی ایک رزق ہے اور کچھ نہیں، رزق نال چلتا ہے ایسا نہیں، اے بنیا بھی رزق نال ہے، اے ہے بھی رزق، اے بنیا بھی روٹی نال ہے، ہے بھی روٹی اور کچھ بھی نہیں ہے. تسی آکھو گے روٹی نال بنے ہیں، رزق نال بنے ہیں. بس ایکو نقطہ بیان کر کے اگے چلا، رکھت بند کرن میں اگن ادھر مجھاس، کہ تن بندا ہے رکھت تو، لہو تو تے بند تو. پھر گربانی کھول دی ہے، ماں کی رکھت پتا بندھارا، ماں دا لہو ہے پتا دا بند ہے. بند تے جن پنڈ کیا اگن کنڈ رکھایا، دس ماس ماتا ادھر رکھیا بہر لاگی مایا. رزق تو روٹی تو خون بنے ہیں، روٹی تو بند بنے ہیں، رکت بند سنجوگ تو اے تن بنے ہیں، اے شریر بنے ہیں. ماں کی رکت پتا بندارا. پر ہن سوال پیدا ہوندا ہے، بند کیویں بنے ہیں، لہو کیویں بنے ہیں، روٹی تو بنے ہیں اور کس تو بنے ہیں؟ بھوجن تو بنے ہیں اور کس تو بن دے؟ یا تے کہو خون کسے اور چیز تو بندا ہے، بھوجن تو بندا ہے، رزق تو بندا ہے. بند کس تو بندا ہے؟ خوراک تو بندا ہے، روٹی تو بندا ہے. خون کس تو بندا ہے؟ روٹی تو بندا ہے، رزق تو بندا ہے، خوراک تو بندا ہے. روٹی تو خون بنے ہیں، بند بنے ہیں، بند تے رکت دے سنجوگ تو اے تن بنے ہیں. تو دھارمک ودوان کہندے نے تن روٹی تو زیادہ کچھ بھی نہیں ہے، کچھ بھی نہیں ہے، یہ روٹیاں دا ڈھیر ہی ہے اور کچھ بھی نہیں ہے. گستاخی معاف، روٹیاں دے ڈھیر تو علاوہ اور کچھ بھی نہیں ہے. جد جمیا بنیا اے روٹی تو ہے، ہن اگے جیوے گا بھی روٹی نال، بنیا جو روٹی تو ہے جیوے گا بھی روٹی دے نال. سارے سیانے بیٹھے ہو سو جوان، جد بنیا ہی روٹی تو ہے، جیوے گا بھی روٹی نال. روٹی دا تیاگ تے شریرک جیون دا تیاگ ہے، کوئی تیاگ کر نہیں سکتا، کر نہیں سکتا. بھگت سرمور شری کبیر کہندے نے، اے پرماتما دھیان نال سن، پوکھے پگت نہ کیجے، یہ مالا اپنے لیجے، اے پکڑ اپنی مالا، میتھو بھجن نہیں ہوندا، بکھیاں نہیں کر سکتا. روٹی تو بنیا شریر، روٹی چاہیے چاہیے. دو سر مانگو چونا، پاؤ گھیو سنگ لونا، اد سر مانگو دالے، مکھو دونوں وقت جوالے، کھاٹ مگوں چوپائی، سرہانا اور تلائی. تو کیا جیون دا لکش اے ہے، دو سر آٹا، اد سر دال، ایک پائیا گیو. کبیر نے لمبی چوڑی لسٹ رکھی ہے رب دے اگوں، اے مینوں چاہیے، اے مینوں چاہیے. میرے گھر دا خرچہ آٹے دا دو سیر دا ہے، تو دو سیر آٹا مینوں چاہیے. پھر اد سیر مینوں دال بھی چاہیے، ایک پائیا گھیو بھی چاہیے. پر ہے پربھو، اور بھی سن لے، میں تھلے نہیں سونا، مینوں چار پائی بھی چاہیے. پر ننگی چار پائی بھی نہیں چاہیے، بستر بھی چاہیے، وچھان واسطے بھی چاہیے، اوپر لین واسطے بھی چاہیے. تو کیا یہ جیون دا یہی لکش ہے؟ کہندا نہیں، ਇਹ ਮੇਰੇ ਜੀਵਨ ਦਾ ਲਕਸ਼ ਨਹੀਂ ਹੈ। ਮੈਂ ਜੀਵਣਾ ਚਾਹੁੰਦਾ ਇਸ ਵਾਸਤੇ ਕਿ ਪਰਮ ਜੀਵਨ ਪ੍ਰਾਪਤ ਕਰ ਸਕਾਂ, ਤੈਨੂੰ ਪ੍ਰਾਪਤ ਕਰ ਸਕਾਂ। ਮੈਂ ਨਾ ਹੀ ਕਿਹਾ ਜੀਵਨ ਵਾਸਤੇ ਖਾਂਦਾ ਹੈ, ਫਿਰ ਜੀਵਨ ਬਤੀਤ ਕਰਦਾ ਖਾਣ ਵਾਸਤੇ, ਹੋਰ ਕੁਛ ਵੀ ਨਹੀਂ, ਹੋਰ ਕੁਛ ਨਹੀਂ। ਕੋਈ ਵੀ ਖੁਸ਼ੀ ਦਾ ਸਮਾਗਮ ਹੈ ਕਿ ਉਸ ਖੁਸ਼ੀ ਦਾ ਪ੍ਰਗਟਾਵਾ ਭੋਜਨ ਤੋਂ ਹੋਵੇਗਾ। ਕਿੰਨੇ ਪ੍ਰਕਾਰ ਦਾ ਭੋਜਨ ਬਣਿਆ? ਮੈਂ ਤੇ ਕਈ ਦਫਾ ਦੇਖ ਕੇ ਦੰਗ ਰਹਿ ਜਾਂਦਾ, ਸਮਾਜਿਕ ਤੌਰ ਤੇ ਜਾਣਾ ਪੈਂਦਾ ਵਿਆਹ ਸ਼ਾਦੀਆਂ ਦੇ ਵਿੱਚ, ਸੁਣ ਕੇ ਹੀ ਮੈਂ ਦੰਗ ਰਹਿ ਗਿਆ ਜਦ ਮੈਨੂੰ ਕਿਹਾ ਗਿਆ 36 ਪ੍ਰਕਾਰ ਦਾ ਭੋਜਨ ਆਉਂਦਾ ਨਾ, ਤਾਂ 36 ਆਈਟਮਾਂ ਮੌਜੂਦ ਨੇ ਤੇ ਤੁਸੀਂ ਇਹ 36 ਚੀਜ਼ਾਂ ਖਾਣੀਆਂ ਨੇ। ਮੈਨੂੰ ਕਹਿਣ ਲੱਗਿਆ ਤੁਸੀਂ 36 ਪ੍ਰਕਾਰ ਦੇ ਭੋਜਨ ਦੀ ਇੰਨੀਆਂ ਵਰਾਇਟੀਆਂ, ਇਤਨਾ ਭੋਜਨ। ਖੁਸ਼ੀ ਹੈ ਕਿ ਖੁਸ਼ੀ ਨੂੰ ਕਿਵੇਂ ਪ੍ਰਗਟ ਕਰੀਏ, ਖੁਸ਼ੀ ਨੂੰ ਕਿਵੇਂ ਮਨਾਈਏ, ਬਸ ਭੋਜਨ ਬਣਾ ਕੇ। ਭੋਜਨ ਖੁਸ਼ੀ ਹੈ, ਖੁਸ਼ੀ ਭੋਜਨ ਹੈ, ਹੋਰ ਕੁਛ ਵੀ ਨਹੀਂ, ਹੋਰ ਕੁਛ ਵੀ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬੜੇ ਬੜੇ ਗੁਰਮਤ ਸਮਾਗਮ ਆਉਂਦੇ ਨੇ, ਉੱਥੇ ਮੈਂ ਕੁਛ ਸੱਜਣਾਂ ਨੂੰ ਤੇ ਇੰਜ ਦੇਖਿਆ ਬਸ ਲੰਗਰ ਦੀ ਪ੍ਰਕਰਮਾ ਕਰਦੇ ਰਹਿਣਗੇ, ਮਜਾਲ ਹੈ ਕੀਰਤਨ ਸੁਣਨ, ਕਥਾ ਸੁਣਨ, ਕੋਈ ਮਤਲਬ ਹੀ ਨਹੀਂ ਉਹਨਾਂ ਦਾ, ਕੋਈ ਮਤਲਬ ਨਹੀਂ, ਇਸ ਨਾਲ ਕੋਈ ਮਤਲਬ ਨਹੀਂ ਹੈ। ਹੁਣ ਮੈਂ ਫਿਰ ਅਰਜ਼ ਕਰਾਂ, ਸਰੀਰ ਦੀ ਪਕੜ ਜਿਤਨੀ ਜ਼ਿਆਦਾ ਹੋਵੇਗੀ ਭੋਜਨ ਦੀ ਪਕੜ ਉਤਨੀ ਜ਼ਿਆਦਾ ਹੋਵੇਗੀ। ਸਰੀਰ ਦਾ ਮੋਹ ਜਿਤਨਾ ਪ੍ਰਬਲ ਹੋਵੇ, ਰੋਟੀ ਦਾ ਮੋਹ ਉਤਨਾ ਜ਼ਿਆਦਾ ਹੋਵੇਗਾ, ਉਤਨਾ ਹੀ ਜ਼ਿਆਦਾ ਹੋਵੇਗਾ, ਕਿਉਂ ਸਰੀਰ ਹੈ ਹੀ ਰੋਟੀ। ਫਿਰ ਸਾਰੀ ਜ਼ਿੰਦਗੀ ਰੋਟੀ ਦੀ ਤਲਾਸ਼, ਕਿਉਂਕਿ ਸਰੀਰਕ ਜੀਵਨ ਹੀ ਜੀਵਨ ਦਾ ਲਕਸ਼ ਹੈ, ਇਹਨੂੰ ਹੀ ਸਿਧਾਂਤ ਮੰਨਿਆ ਹੋਇਆ, ਜਦਕਿ ਸਿਧਾਂਤ ਨਹੀਂ ਹੈ, ਨਹੀਂ ਹੈ। ਸਾਰੀ ਮਿਹਨਤ ਫਿਰ ਰੋਟੀ ਵਾਸਤੇ, ਸਾਰੀ ਭੱਜ ਦੌੜ ਫਿਰ ਰੋਟੀ ਵਾਸਤੇ। ਤੇ ਬੜੇ ਧਿਆਨ ਨਾਲ ਸੁਣ ਲੈਣਾ, ਨੋਟਾਂ ਦੇ ਬੰਡਲ, ਕਰੰਸੀ ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ, ਹੋਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਮਨੁੱਖ ਰੋਟੀਆਂ ਦੇ ਬੰਡਲ ਇਤਨੇ ਜਮ੍ਹਾਂ ਕਰ ਲੈਣਾ ਚਾਹੁੰਦਾ, ਕਮ ਸੇ ਕਮ ਮੇਰੀ 7 ਪੀੜ੍ਹੀਆਂ ਨੂੰ ਰੋਟੀ ਮਿਲਦੀ ਰਹੇ, ਮੈਨੂੰ ਮਿਲਦੀ ਰਹੇ, ਮੇਰੇ ਪੁੱਤਰਾਂ ਨੂੰ ਮਿਲਦੀ ਰਹੇ, ਪੋਤਰਿਆਂ ਨੂੰ ਮਿਲਦੀ ਰਹੇ, ਪੜਪੋਤਰਿਆਂ ਨੂੰ ਮਿਲਦੀ ਰਹੀ। ਸਾਰੀ ਚਿੰਤਾ ਰੋਟੀ ਦੀ, ਜੀਵਨ ਦਾ ਲਕਸ਼ ਰੋਟੀ, ਜੀਵਿਆ ਜਾ ਰਿਹਾ ਰੋਟੀ ਵਾਸਤੇ, ਹੋਰ ਕੁਛ ਵੀ ਨਹੀਂ। ਕਿਸੇ ਕੋਲ ਪੁੱਛੋ ਕੀ ਕਮਾ ਕਰ ਰਹੇ ਹੋ, ਕੀ ਕਰੀਏ, ਬਸ ਰੋਟੀ ਕਮਾ ਰਹੇ, ਰੋਟੀ ਕਮਾ ਰਹੇ। ਹਰ ਇੱਕ ਦੇ ਜੀਵਨ ਦਾ ਲਕਸ਼ ਰੋਟੀ ਹੈ, ਹਰ ਇੱਕ ਦੇ ਜੀਵਨ ਦਾ ਲਕਸ਼ ਇਹ ਸਰੀਰਕ ਜੀਵਨ ਹੈ। ਤੋ ਹਰ ਇੱਕ ਦੇ ਅੰਦਰ ਬੜਾ ਪ੍ਰਬਲ ਮੋਹ ਹੈ ਇਸ ਜੀਵਨ ਦਾ, ਇਸ ਸਰੀਰ ਦਾ, ਇਸ ਕਾਇਆ ਦਾ। ਥੋੜਾ ਜਿਹਾ ਹੋਰ ਨੁਕਤਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ, ਜੋ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਪਰ ਗੁਰਬਾਣੀ। ਦੁਖੀ ਦੁਨੀ ਸਹੇੜੀ ਹੈ, ਜਾਏ ਤਾਂ ਲੱਗੇ ਦੁੱਖ, ਬੜੇ ਕਸ਼ਟ ਨਾਲ, ਬੜੀ ਮਿਹਨਤ ਨਾਲ, ਬੜੀ ਭੱਜ ਦੌੜ ਨਾਲ, ਬੜੇ ਤਰੱਦਦ ਨਾਲ ਧਨ ਮਿਲਦਾ, ਪੁੰਜ ਨਹੀਂ ਮਿਲਦਾ। ਧਨ ਦੀ ਬਾਰਿਸ਼ ਨਹੀਂ ਆਉਂਦੀ, ਪਾਣੀ ਦੀ ਬਾਰਿਸ਼ ਆਉਂਦੀ ਹੈ। ਜਾਂ ਮੈਂ ਇੰਜ ਕਹਿ ਦਿਆਂ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ, ਪਾਣੀ ਦੀ ਬਾਰਿਸ਼ ਆਉਂਦੀ। ਰੋਟੀਆਂ ਦੇ ਦਰਿਆ ਨਹੀਂ ਚੱਲਦੇ, ਪਾਣੀ ਦੇ ਦਰਿਆ ਚੱਲਦੇ ਨੇ। ਰੋਟੀਆਂ ਦਾ ਸਾਗਰ ਨਹੀਂ ਆਉਂਦਾ, ਪਾਣੀ ਦਾ ਸਾਗਰ ਆਉਂਦਾ। ਰੋਟੀ ਤੇ ਕਮਾਣੀ ਪੈਂਦੀ ਹੈ। ਤੁਹਾਨੂੰ ਕਦੀ ਕੋਈ ਮਿਲਿਆ ਜਿਹੜਾ ਇਸ ਤਰ੍ਹਾਂ ਹੈ, ਪਾਣੀ ਕਮਾਉਣ ਵਾਸਤੇ ਮੈਂ ਇੱਕ ਮੁਲਕ ਤੋਂ ਦੂਜੇ ਮੁਲਕ ਗਿਆ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਗਿਆ ਰੋਟੀ ਕਮਾਉਣ ਵਾਸਤੇ? ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਮੁਲਕ ਤੋਂ ਦੂਜੇ ਮੁਲਕ। ਪਾਣੀ ਕਮਾਉਣ ਵਾਸਤੇ ਕੋਈ ਨਹੀਂ ਜਾਂਦਾ, ਪਾਣੀ ਦੀ ਤੇ ਬਾਰਿਸ਼ ਹੁੰਦੀ ਹੈ ਸਾਰੀ ਜਗ੍ਹਾ ਹੁੰਦੀ ਹੈ, ਪਾਣੀ ਦੇ ਤੇ ਦਰਿਆ ਵੀ ਚੱਲਦੇ ਪਏ ਨੇ, ਪਾਣੀ ਦਾ ਤੇ ਸਾਗਰ ਵੀ ਹੈ। ਕਿਤਨੀ ਚਿੰਤਾ ਪਾਣੀ ਦੀ ਨਹੀਂ ਹੈ, ਰੋਟੀ ਦੀ ਹੈ, ਰੋਟੀ ਦੀ ਹੈ। ਤੋ ਹਰ ਬਸ਼ਰ ਕਹੇਗਾ ਕੀ ਕਰੀਏ, ਰੋਟੀ ਤੇ ਕਮਾਉਣੀ ਹੈ। ਕਮਾਉਣ ਦੀ ਨਿੰਦਾ ਨਹੀਂ ਹੈ, ਕਮਾਉਣੀ ਚਾਹੀਦੀ ਹੈ। ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਬੁੰਚ, ਦਿਆਉਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚੰਨ। ਰੋਟੀ ਕਿਉਂ ਕਮਾਉਣਾ ਚਾਹੁੰਦਾ? ਮੈਂ ਜੀਵਣਾ ਚਾਹੁੰਦਾ। ਤੇ ਜੀਵਣਾ ਕਿਉਂ ਚਾਹੁੰਦਾ? ਰੋਟੀ ਖਾਣ ਵਾਸਤੇ, ਹੋਰ ਕੁਛ ਵੀ ਨਹੀਂ, ਹੋਰ ਕੁਛ ਵੀ ਨਹੀਂ। ਰੋਟੀ ਕਿਉਂ ਕਮਾਉਣਾ ਚਾਹੁੰਦਾ? ਜੀਵਣ ਵਾਸਤੇ। ਜੀਵਣ ਕਿਉਂ ਚਾਹੁੰਦਾ? ਰੋਟੀ ਵਾਸਤੇ। ਮਨੁੱਖ ਦੀ ਸਾਰੀ ਜ਼ਿੰਦਗੀ ਰੋਟੀ ਦੀ ਪਰਿਕਰਮਾ ਕਰਦੀ ਰਹਿ ਜਾਂਦੀ, ਇਹ ਵੀ ਮੈਂ ਅਰਜ਼ ਕਰਦਾ। ਜੀਵਨ ਸਾਰਾ ਰੋਟੀ ਦੀ ਤਲਾਸ਼, ਰਿਜ਼ਕ ਦੀ ਤਲਾਸ਼, ਇਸੇ ਚ ਹੀ ਬਤੀਤ ਹੋ ਜਾਂਦਾ। ਇਸ ਤੋਂ ਪਤਾ ਚੱਲਦਾ ਇਹ ਮਨੁੱਖ ਸਰੀਰ ਤੋਂ ਉੱਪਰ ਨਹੀਂ ਉੱਠਿਆ, ਕੁਝ ਹੋਰ ਵੀ ਦੁਨੀਆ ਹੈ। ਇਹਨੂੰ ਇਹ ਸਿਧਾਂਤ ਕਹਿੰਦਾ ਪਿਆ ਨਹੀਂ ਹੈ, ਇਹ ਸਿਧਾਂਤ ਨਹੀਂ ਹੈ। ਧਨ ਕਮਾਉਣਾ ਸਿਧਾਂਤ ਨਹੀਂ ਹੈ, ਕਤਈ ਸਿਧਾਂਤ ਨਹੀਂ ਹੈ। ਇਹ ਸਿੱਧੀ ਦਾ ਅੰਤ ਨਹੀਂ, ਇਸ ਤੋਂ ਅੱਗੇ ਕੋਈ ਗੱਲ ਨਹੀਂ ਹੈ, ਐਸਾ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਲੇਕਿਨ ਧਨ ਦੀ ਨਿੰਦਾ ਨਹੀਂ ਹੈ। ਸਾਰਾ ਦਿਨ ਕਬੀਰ ਖੱਡੀ ਤੇ ਬੈਠ ਕੇ ਕੱਪੜਾ ਬੁਣਦੇ ਨੇ, ਰੋਟੀ ਤੇ ਕਮਾਉਂਦੇ। ਸਾਰਾ ਦਿਨ ਨਾਮਦੇਵ ਕੱਪੜਿਆਂ ਨੂੰ ਛਿੰਬਦਾ। ਗੁਰੂ ਨਾਨਕ ਨੇ ਤੇ ਜਗਤ ਨੂੰ ਦੱਸ ਦਿੱਤਾ, ਮੈਂ ਕਿਰਤ ਨਹੀਂ ਛੱਡੀ, ਭਾਵੇਂ 12-12 ਸਾਲ ਦੀ ਉਦਾਸੀ ਕੀਤੀ ਹੈ, ਬੁਢੇਪੇ ਚ ਆ ਕੇ ਕਰਤਾਰਪੁਰ ਵਿੱਚ ਆਪ ਹਲਵਾਣ ਲੱਗਦਾ, ਖੇਤੀਬਾੜੀ ਕੀਤੀ। ਇਹ ਦੁਨੀਆਂ ਦੇ ਲੋਕੋ, ਮੈਂ ਕਿਰਤ ਨਹੀਂ ਛੱਡੀ। ਧਨ ਵਾਸਤੇ ਰਿਜ਼ਕ ਚਾਹੀਦਾ, ਰੋਟੀ ਚਾਹੀਦੀ। ਹੁਣ ਮੈਂ ਅਰਜ਼ ਕਰਾਂ, ਰੋਟੀ ਜੀਵਨ ਦਾ ਲਕਸ਼ ਨਹੀਂ ਹੈ, ਇਹ ਸਰੀਰ ਦੀ ਲੋੜ ਹੈ। ਜੀਵਨ ਦਾ ਲਕਸ਼ ਹੈ ਪਰਮ ਜੀਵਨ ਦੀ ਪ੍ਰਾਪਤੀ। ਇਸ ਜੀਵਨ ਨੂੰ ਅਗਰ ਪਰਮ ਜੀਵਨ ਨਹੀਂ ਮਿਲ ਸਕਿਆ, ਇਸ ਜੀਵਨ ਵਿੱਚ ਮੌਤ ਹੈ, ਦੁੱਖ ਹੈ, ਬੁਢੇਪਾ ਹੈ, ਅਨੇਕਾਂ ਰੋਗ ਨੇ। ਜੋ ਜੋ ਦੀਸੇ ਸੋ ਸੋ ਰੋਗ, ਸਰੀਰ ਵਿੱਚ ਰੋਗ ਨੇ। ਸਰੀਰ ਬੁੱਢਾ ਹੋ ਜਾਂਦਾ, ਲਾਗਰ ਕਮਜ਼ੋਰ ਹੋ ਜਾਂਦਾ, ਸਰੀਰ ਮਰਦਾ। ਉਹ ਪਰਮ ਜੀਵਨ ਸਵਸਥ ਜੀਵਨ ਹੈ, ਉਹ ਪਰਮ ਜੀਵਨ ਅਮਰ ਜੀਵਨ ਹੈ, ਉਹਦੇ ਚ ਮ੍ਰਿਤੂ ਨਹੀਂ ਹੈ। ਉਹ ਪਰਮ ਜੀਵਨ ਰੋਗੀ ਨਹੀਂ ਹੈ, ਸਵਸਥ ਹੈ। ਲੇਕਿਨ ਇਸੇ ਜੀਵਨ ਨੂੰ ਜਿਸਨੇ ਲਕਸ਼ ਮੰਨ ਲਿਆ, ਤਾਂ ਹੁਣ ਮੈਂ ਅਰਜ਼ ਕਰਾਂ, ਰੋਗ ਵਿੱਚ ਜੀਵੇਗਾ। ਔਰ ਰੋਗੀ ਵੀ ਜੀਵਣਾ ਚਾਹੁੰਦਾ, ਦੁੱਖਾਂ ਵਿੱਚ ਜੀਵੇਗਾ, ਔਰ ਦੁੱਖਾਂ ਵਿੱਚ ਵੀ ਜੀਵਣਾ ਚਾਹੁੰਦਾ, ਇਹੀ ਜੀਵਨ ਚਾਹੁੰਦਾ। ਦੋ ਤਿੰਨ ਨੁਕਤੇ ਹੋਰ ਬਿਆਨ ਕਰਾਂ। ਦੁਖੀ ਦੁਨੀ ਸਹੇੜੀਏ, ਜਾਏ ਤਾਂ ਲੱਗੇ ਦੁੱਖ, ਬਿਨਾਂ ਤਰੱਦਤ ਕੀਤਿਆਂ ਭੱਜ ਦੌੜ ਕੀਤਿਆਂ, ਦੁੱਖ ਉਠਾਇਆ, ਕਸ਼ਟ ਉਠਾਇਆ, ਧਨ ਨਹੀਂ ਮਿਲਦਾ। ਕਸ਼ਟ ਕਰਕੇ ਧਨ ਪ੍ਰਾਪਤ ਹੁੰਦਾ ਹੈ, ਤੇ ਜਦ ਜਾਂਦਾ ਹੈ ਤੇ ਕਸ਼ਟ ਦੇ ਜਾਂਦਾ ਹੈ। ਜਾਏ ਤਾਂ ਲੱਗੇ ਦੁੱਖ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਬਿਨਾਂ ਕਸ਼ਟ ਤੋਂ ਪ੍ਰਾਪਤ ਨਹੀਂ ਆਉਂਦਾ। ਪਹਿਲੇ ਕਸ਼ਟ ਕਰੋ, ਤਰੱਦਦ ਕਰੋ, ਭੱਜ ਦੌੜ ਕਰੋ, ਦੁੱਖ ਸਹਾਰੋ, ਤੇ ਧਨ ਆਉਂਦਾ ਹੈ। ਪਰ ਜਦ ਜਾਂਦਾ ਹੈ ਤੇ ਜਾਂਦਿਆਂ ਜਾਂਦਿਆਂ ਦੁੱਖ ਦੇ ਜਾਂਦਾ ਹੈ। ਜਦ ਹੁੰਦਾ ਹੈ ਉਦੋਂ ਸੁੱਖ ਤੇ ਮਿਲਦਾ ਕੋਈ ਨਹੀਂ, ਪਰ ਜਦ ਜਾਂਦਾ ਹੈ ਤਾਂ ਦੁੱਖ ਦੇ ਜਾਂਦਾ ਹੈ। ਇਸ ਨੁਕਤੇ ਨੂੰ ਧਿਆਨ ਨਾਲ ਸੁਣਨਾ। ਆਉਂਦਾ ਹੈ ਪਹਿਲੇ ਭੱਜ ਦੌੜ ਕਰਨੀ ਪੈਂਦੀ ਹੈ, ਬੜਾ ਕਸ਼ਟ ਸਾਰਨਾ ਪੈਂਦਾ, ਬੜਾ ਤਰੱਦਦ ਕਰਨਾ ਪੈਂਦਾ, ਬੜੀ ਭੱਜ ਦੌੜ ਕਰਨੀ ਪੈਂਦੀ ਹੈ, ਤਾਂ ਜਾ ਕੇ ਧਨ ਦੀ ਪ੍ਰਾਪਤੀ ਆਉਂਦੀ ਹੈ। ਦੁੱਖ ਪਹਿਲੇ ਸਹਾਰੇ ਹੈ ਤੇ ਧਨ ਮਿਲਿਆ, ਪਰ ਚੜਾ ਗਿਆ ਜਾਂਦਾ ਜਾਂਦਾ ਹੁਣ ਦੁੱਖ ਦੇ ਗਿਆ, ਬੜਾ ਦੁੱਖ ਦੇ ਗਿਆ। ਪਰ ਗਜ਼ਬ ਦੀ ਗੱਲ, ਜੋ ਮੁਖੀ ਅਨੁਭਵ ਦੀ ਗੱਲ, ਜਦ ਕੋਲ ਹੈ ਸੁੱਖ ਤੇ ਦਿੰਦਾ ਨਹੀਂ, ਆਉਂਦਾ ਹੈ ਦੁੱਖ ਕਰਕੇ, ਜਾਂਦਾ ਹੈ ਦੁੱਖ ਦੇ ਜਾਂਦਾ ਹੈ, ਹੁੰਦਾ ਹੈ ਸੁੱਖ ਤੇ ਮਿਲਦਾ ਨਹੀਂ, ਸਿਰਫ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ, ਸੁੱਖ ਤੇ ਮਿਲਦਾ ਨਹੀਂ। ਮੂਲ ਧਨ ਦੀ ਪਕੜ ਰੋਟੀਆਂ ਦੀ ਪਕੜ ਹੈ, ਦੁਖੀ ਦੁਨੀ ਸਹੇੜੀ ਹੈ, ਜਾਏ ਤਾਂ ਲੱਗੇ ਦੁੱਖ, ਬੜੇ ਦੁੱਖ ਤੇ ਤਰੱਦਤ ਤੋਂ ਬਾਅਦ ਇਹ ਪਦਾਰਥ ਪ੍ਰਾਪਤ ਹੁੰਦੇ ਨੇ, ਚਲੇ ਜਾਣ ਤੇ ਦੁੱਖ ਦੇ ਜਾਂਦੇ ਨੇ, ਬੜਾ ਭਾਰੀ ਜੋ ਹੈ ਕਸ਼ਟ ਦੇ ਜਾਂਦੇ ਨੇ। ਅਨੁਭਵੀ ਕਹਿੰਦੇ ਨੇ ਮਿਲ ਕੇ ਹੀ ਪਤਾ ਚੱਲਦਾ ਹੈ ਕੁਛ ਵੀ ਨਹੀਂ ਮਿਲਿਆ, ਮਿਲ ਨਹੀਂ। ਇਸ ਵਾਸਤੇ ਕੁਛ ਵਿਚਾਰਕ ਤੇ ਇਹ ਕਹਿੰਦੇ ਨੇ ਆਸਾ ਵਿੱਚ ਜੀਵਣਾ ਹੀ ਠੀਕ ਹੈ, ਕਿਉਂ ਜਦ ਮਿਲ ਜਾਂਦਾ ਉਹਦੀ ਆਸ ਚਲੀ ਜਾਂਦੀ ਹੈ ਤੇ ਸੁੱਖ ਤੇ ਮਿਲਦਾ ਨਹੀਂ, ਸੁੱਖ ਤੇ ਮਿਲਦਾ ਨਹੀਂ। ਉਮੀਦ ਗੱਲ ਪਕੜਦੇ ਚਾਹੀਏ ਹੋਵੇ। ਕੁਛ ਦਾਰਸ਼ਨਿਕ ਲੋਕਾਂ ਨੇ ਕਿਹਾ ਆਸਾ ਚੰਗੀ ਹੈ, ਚੰਗੀ ਹੈ, ਪੂਰੀ ਹੋ ਗਈ ਹੈ, ਹੁਣ ਸੁੱਖ ਤੇ ਮਿਲਿਆ ਕੋਈ ਨਹੀਂ, ਤੇ ਆਸਾ ਨਾਲ ਜਿਹੜਾ ਇੰਤਜ਼ਾਰ ਸੀ, ਉਡੀਕ ਸੀ ਸੁੱਖ ਮਿਲੇਗਾ ਸੁੱਖ ਮਿਲੇਗਾ, ਉਹ ਸਾਰਾ ਨਿਰਾਸ਼ਾ ਚ ਬਦਲ ਗਿਆ, ਮਿਲ ਤੇ ਗਿਆ ਸੁੱਖ ਤੇ ਨਹੀਂ ਮਿਲਿਆ। ਮੈਂ ਇੱਕ ਦੋ ਉਦਾਹਰਣ ਦਿਆਂ। ਇੱਕ ਦੇ ਘਰ ਔਲਾਦ ਨਹੀਂ, ਉਹ ਪ੍ਰਭੂ ਦੇ ਅੱਗੋਂ ਪ੍ਰਾਰਥਨਾ ਕਰਦਾ ਹੈ, ਹੇ ਦਾਤਿਆ ਇੱਕ ਪੁੱਤਰ ਮਿਲ ਜਾਏ ਮੈਂ ਸੁਖੀ ਹੋ ਜਾਵਾਂ। ਮਨੁੱਖ ਤਜਰਬਿਆਂ ਤੋਂ ਕੁਛ ਨਹੀਂ ਸਿੱਖਦਾ, ਚਾਰ ਚਾਰ ਪੁੱਤਰਾਂ ਵਾਲੇ ਰੋਂਦੇ ਪਏ ਨੇ, ਤੈਨੂੰ ਕਿੱਥੋਂ ਸੁੱਖ ਮਿਲੇਗਾ। ਮਿਲ ਕੇ ਹੀ ਪਤਾ ਚੱਲਦਾ ਹੈ ਕੁਛ ਨਹੀਂ ਮਿਲਿਆ, ਕੁਛ ਨਹੀਂ ਮਿਲਿਆ। ਇਸ ਵਾਸਤੇ ਸ਼ੇਖ ਸਾਦੀ ਸਾਹਿਬ ਤੋਂ ਕੋਈ ਪੁੱਛਦਾ ਸੀ ਕਿ ਮੈਨੂੰ ਵਿਆਹ ਕਰਾ ਲੈਣਾ ਚਾਹੀਦਾ, ਮੈਂ ਸੰਸਾਰੀ ਜੀਵਨ ਬਤੀਤ ਕਰਾਂ। ਤਾਂ ਸ਼ੇਖ ਸਾਦੀ ਕਹਿ ਦਿੰਦੇ ਸਨ, ਹਾਂ ਅਨੁਭਵ ਪ੍ਰਾਪਤ ਹੋਵੇਗਾ ਇਹ ਕਰਨ ਹੈ, ਇਹ ਪ੍ਰਾਪਤ ਕਰਕੇ ਹੀ ਤੈਨੂੰ ਪਤਾ ਚੱਲੇਗਾ ਕੁਛ ਨਹੀਂ ਮਿਲਿਆ, ਕੁਛ ਨਹੀਂ ਮਿਲਿਆ। ਮਿਲ ਕੇ ਹੀ ਪਤਾ ਚੱਲਦਾ ਕੁਛ ਨਹੀਂ ਮਿਲਿਆ। ਦੂਜਾ ਨੁਕਤਾ ਵੀ ਮੈਂ ਬਿਆਨ ਕਰਾਂ, ਧਨ ਮਿਲ ਕੇ ਹੀ ਪਤਾ ਚੱਲਦਾ ਕੁਛ ਨਹੀਂ ਮਿਲਿਆ, ਪਰਿਵਾਰ ਮਿਲ ਕੇ ਹੀ ਪਤਾ ਚੱਲਦਾ ਕੁਛ ਨਹੀਂ ਮਿਲਿਆ। ਅਗਰ ਨਿਰੰਕਾਰ ਦੀ ਤਲਾਸ਼ ਤੇ ਚੱਲਿਆ, ਨਿਰੰਕਾਰ ਨਹੀਂ ਵੀ ਮਿਲਿਆ ਤਾਂ ਵੀ ਬਹੁਤ ਕੁਛ ਮਿਲ ਜਾਂਦਾ, ਬਹੁਤ ਕੁਛ ਮਿਲ ਜਾਂਦਾ, ਉਹਦੀ ਪਿਆਸ ਮਿਲ ਜਾਂਦੀ ਹੈ। ਥੋੜੇ ਬਹੁਤ ਜਿਹੜੇ ਅਭਿਆਸੀ ਨੇ ਪਕੜਦੇ ਜ਼ਰੂਰ ਆਵੇਗੀ। ਧਨ ਮਿਲਿਆ, ਪਰਿਵਾਰ ਮਿਲ ਗਿਆ, ਮਿਲ ਕੇ ਪਤਾ ਚੱਲਦਾ ਕੁਛ ਵੀ ਨਹੀਂ ਮਿਲਿਆ, ਕੁਛ ਵੀ ਨਹੀਂ ਮਿਲਿਆ। ਸਾਰਾ ਸੁੰਦਰ ਪਰਿਵਾਰ ਹੈ, ਸੁੱਖ ਤੇ ਕੋਈ ਨਹੀਂ, ਧਨ ਸੰਪਦਾ ਹੈ, ਪਦਾਰਥ ਹੈ, ਸੁੱਖ ਤੇ ਕੋਈ ਨਹੀਂ। ਪਦਾਰਥ ਦਾ ਮਿਲ ਕੇ ਪਤਾ ਚੱਲਦਾ ਕੁਛ ਨਹੀਂ ਮਿਲਿਆ, ਕੁਛ ਨਹੀਂ ਮਿਲਦਾ। ਪਰ ਪਰਮਾਤਮਾ ਦੇ ਮਾਰਗ ਤੇ ਕੋਈ ਚੱਲਿਆ, ਅਗਰ ਪਰਮਾਤਮਾ ਨਹੀਂ ਵੀ ਮਿਲਿਆ ਤਾਂ ਵੀ ਬਹੁਤ ਕੁਛ ਮਿਲ ਜਾਂਦਾ, ਉਹਦੀ ਤੜਪ ਮਿਲ ਜਾਂਦੀ ਹੈ, ਉਹਦੀ ਪਿਆਸ ਮਿਲ ਜਾਂਦੀ ਹੈ। ਬਹੁਤਿਆਂ ਨੇ ਤੇ ਇੰਜ ਵੀ ਕਹਿ ਦਿੱਤਾ ਹੈ, ਪ੍ਰਭੂ ਤੂੰ ਨਹੀਂ ਮਿਲਦਾ ਤੇ ਨਾ ਸਹੀ, ਆਪਣੀ ਪਿਆਸ ਰਹਿਣ ਦੇ, ਆਪਣੀ ਤੜਪ ਰਹਿਣ ਦੇ, ਇਹਦੇ ਚ ਵੀ ਆਨੰਦ ਹੈ। ਅਮੀਰ ਖੁਸਰੋ ਤੇ ਇਸ ਤਰ੍ਹਾਂ ਕਹਿ ਰਿਹਾ, ਯਾ ਰੱਬ دعائے وصل نہ ہرگز قبول ہو پھر دل میں کیا رہے گا جو حسرت نکل گئی. اڈینے اڈینے کب گھر آوے رے, اس انتظار دیچ بھی کچھ کھیڑا ہے. گرو ارجن دیو جی مہاراج ایسا بیان کر دینا ہے, اس دیچ بھی کچھ خوشی ہے, اس دیچ بھی کچھ مہا آنند ہے. پروار تے دھن سمپدا مل کے بھی من میلے دا میلا رہندا ہے, لوبھی دا لوبھی رہندا ہے, واسنا گرست رہندا ہے, ہنکاری دا ہنکاری رہندا ہے. اس دوجے نقطے نو بھی دھیان نال پکڑنا, پدارت مل کے بھی ہردا شدھ نہیں ہوندا. پرماتما دی تڑپ ہے, پرماتما نہیں بھی ملیا, پرماتما تے نہیں ملیا ہردا کیویں شدھ ہو جاندا ہے؟ اودی تڑپ شدھ کر دیندی ہے, اودی پیاس ہردے نو شدھ کر دیندی ہے. تے جیدی پیاس ہردے نو شدھ کر دیندی ہے پھر اسی شدھ ہردے چ پربھو آن براجدا ہے. پہلے تے اس دی پیاس چاہیے, پیاس ہی ہردے نو شدھ کر دیندی ہے, اودی بھک ہی من نو پاون کر دیندی ہے. بن بیراگ نہ چھوٹا سمایا, کبیر کہندے بنا اس بیراگ تو, بنا اس دی امنگ تے ترنگ تو ہردے دی شدھی نہیں آندی. پدارتھاں دا مل جانا لیکن ادے نال ہردے دی شدھی نہیں آندی. پروار مل گیا ہے, ہنکار بھی نال چل رہا ہے, لوبھ بھی چل رہا ہے, واشنا بھی چل رہی ہے. تڑپ ہے نرنکار دی نہیں ملیا تاں بھی ہنکار دھل جاندا ہے, لوبھ مٹ جاندا ہے. ایک دا ملنا وی نرمل نہیں کردا, ایک دا نہ ملنا وی ہردے نو شدھ کر جاندا ہے, پاون کر جاندا ہے. ہو سکدا ہے تھوڑے وچوں اس اوستھا دے جڑے سجن ہون گے انہاں نو ضرور بودھ ہوے گا, نہیں ملیا پرماتما, اودی پیاس نے ہردے نو شدھ کر دیتا ہے, اودی تڑپ نے ہردے نو پاون کر دیتا ہے, اس دی بھک نے دنیا دا رجیما جو ہے پراپت کرا دیتا ہے, لوبھ تے شانت ہو گیا. اودی بھک نے ساریاں ہی بھکھاں مٹا دیتیاں, لوبھ تے شانت ہو گیا, ہنکار تے شانت ہو گیا. بس اسی سنگھاسن دے اتے پرماتما آکھے براجمان ہوندا ہے. تو ہن میں پھر دوہراواں, پروار دا مل جانا, پدارتھاں دا مل جانا, آخر انبھو کی ہوندا ہے؟ کچھ بھی نہیں ملے, کچھ بھی نہیں ملے. نہ لوبھ شانت ہوندا ہے, نہ ہنکار, نہ واشنا. کیوں مل کے ہتھ خالی رہندے ہیں؟ تو سوچدا ہے شاید اور ملے تے ہتھ میرے بھر جان, شاید اور ملے ہیں تے میریاں مٹھیاں بھر جان. اس طرح لوبھ بھی ودھدا رہندا, ہنکار بھی ودھدا رہندا ہے, لیکن ترپتی نہیں آتی, بردا کچھ بھی نہیں, ہتھ خالی دے خالی رہندے ہیں. پرماتما ملیا تے نہیں ہے, تڑپ ہے, ملاپ تے نہیں ہویا, کھیڈ تے نہیں بنے. لیکن میں پھر عرض کراں, اودی تڑپ مل جاندی ہے, اودی پیاس مل جاندی ہے, اودی پیاس ہردے نو شدھ کر دیندی ہے, اودی بھک ہردے دی ساریاں واشناواں نو شانت کر دیندی ہے. ایک بھک مہان دکھاں نو جنم دیندی ہے, ایک بھک ہردے نو شدھ کر جاندی ہے, پاون کر جاندی ہے, پوتر کر جاندی ہے. تو ہن میں پھر عرض کراں, بہت گہری پکڑ ہے اس تن دی, شریرک جیون دی. منک ہر حالت دے, ہر قیمت دے جیونا چاہتا ہے. چلو پوچھ لئیے کسے کول کنا کہ جیونا چاہتا ہے, اس لالسا دی پھر کوئی سیما نہیں, کتنا کہ جیونا چاہتا ہے سیما نہیں ہے. جے جگ چارے آرجا اور دا سونے ہوئے, منک دیاں مول منگاں دے چاں, منک دی مول واشناواں دے چاں, مہاراج نے اس نو سب تو اگے کیتا ہے. اے منگ سب تو پربل ہے, ਮਨੁੱਖ ਜੀਵਣਾ ਚਾਹੁੰਦਾ ਹੈ, ਫਿਰ ਜੀਵਨ ਵਾਸਤੇ ਧਨ ਚਾਹੀਦਾ, ਪਰਿਵਾਰ ਚਾਹੀਦਾ, ਸਭ ਕੁਝ ਚਾਹੀਦਾ। ਮੂਲ ਮੰਗ ਇਸ ਸਰੀਰਕ ਜੀਵਨ ਦੀ ਹੈ, ਇਸ ਦੇਹੀ ਦੀ ਹੈ, ਤੇ ਦੇਹੀ ਤੇ ਇੱਕ ਵਾਹਨ ਮਿਲਿਆ ਪਰਮਾਤਮਾ ਤੱਕ ਪਹੁੰਚਣ ਵਾਸਤੇ। ਤੇ ਕੋਈ ਆਖੇ ਹੁਣ ਮੈਂ ਵਾਹਨ ਵਿੱਚ ਬੈਠਾ ਹੀ ਰਵਾਂ, ਬੈਠਾ ਹੀ ਰਵਾਂ, ਇੱਥੋਂ ਕਿਸੇ ਨੇ ਦਿੱਲੀ ਜਾਣਾ ਤੇ ਰਿਸ਼ਤੇਦਾਰ ਸੰਬੰਧੀ ਉਹਨੂੰ ਟ੍ਰੇਨ ਦੇ ਚ ਬਿਠਾ ਦੇ, ਕੋਈ ਸਾਥ ਸੰਬੰਧੀ ਨਾਲ ਵੀ ਬੈਠਾ ਹੋਵੇ ਤੇ ਆ ਜਾਏ ਦਿੱਲੀ, ਤੇ ਹੁਣ ਉਸਨੂੰ ਆਖੀਏ ਉਤਰੋ, ਤੇ ਉਹ ਤਰਕ ਕਰੇ ਜੇ ਉਤਾਰਨਾ ਹੀ ਸੀ ਤੇ ਬਿਠਾਇਆ ਕਿਵੇਂ, ਨਹੀਂ ਉਤਰਦੇ ਫਿਰ ਬਿਠਾਇਆ ਕਿਵੇਂ। ਹੁਣ ਕੌਣ ਦੱਸੇ ਮੰਜ਼ਿਲ ਤੇ ਪਹੁੰਚ ਕੇ ਉਤਰ ਸਕੇ, ਇਸ ਵਾਸਤੇ ਬਿਠਾਇਆ। ਇਹ ਤਨ ਮਿਲਿਆ ਪਰਮਾਤਮਾ ਤੱਕ ਪਹੁੰਚਣ ਵਾਸਤੇ। ਇਸ ਤਨ ਦੀ ਪਕੜ ਇਸ ਗੱਲ ਦਾ ਸਬੂਤ ਹੈ ਕਿ ਰਸਤੇ ਦੇ ਚ ਹੈ, ਮੰਜ਼ਿਲ ਤੇ ਪਹੁੰਚਿਆ ਨਹੀਂ, ਇਸ ਵਾਸਤੇ ਉਤਰਨਾ ਨਹੀਂ ਚਾਹੁੰਦਾ, ਇਹਨੂੰ ਮੌਤ ਕਬੂਲ ਨਹੀਂ ਹੈ। ਕਹੋ ਕਬੀਰ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਹੁਣ ਤੇ ਮਰਨਾ ਕਬੂਲ ਕਰ ਲਿਆ, ਕਿਉਂ? ਇਸ ਜੀਵਨ ਦੀ ਲਾਲਸਾ ਹੀ ਨਹੀਂ ਰਹੀ, ਪਰਮ ਜੀਵਨ ਦੇ ਮਿਲਦਿਆਂ ਇਸ ਜੀਵਨ ਦੀ ਲਾਲਸਾ ਨਹੀਂ ਰਹਿ ਜਾਂਦੀ। ਪਰਮਾਤਮਾ ਦੇ ਮਿਲਦਿਆਂ ਪਦਾਰਥਾਂ ਦੀ ਲਾਲਸਾ ਨਹੀਂ ਰਹਿ ਜਾਂਦੀ। ਹਮ ਨਿਰਧਨ ਜੋ ਇਹ ਧਨ ਪਾਇਓ, ਮਰਤੇ ਬੂਟ ਗੁਮਾਨੀ। ਉਸ ਪਰਮ ਧਨ ਦੇ ਮਿਲਦਿਆਂ ਧਨ ਦੀ ਲਾਲਸਾ ਨਹੀਂ ਰਹਿ ਜਾਂਦੀ। ਧਨ ਲੋੜ ਮਾਤਰ ਰਹਿ ਜਾਂਦਾ ਹੈ, ਪਰਿਵਾਰ ਜ਼ਰੂਰਤ ਮਾਤਰ ਰਹਿ ਜਾਂਦਾ ਹੈ, ਲਾਲਸਾ ਨਹੀਂ ਰਹਿੰਦੀ। ਪਰਿਵਾਰ ਦੀ ਲਾਲਸਾ, ਪਦਾਰਥਾਂ ਦੀ ਲਾਲਸਾ, ਧਨ ਦੀ ਲਾਲਸਾ ਇਸ ਗੱਲ ਦਾ ਸਬੂਤ ਹੈ ਅਜੇ ਪਰਮ ਜੀਵਨ ਨਹੀਂ ਮਿਲਿਆ, ਅਜੇ ਪਰਮ ਧਨ ਨਹੀਂ ਮਿਲਿਆ। ਹਰ ਉਸ ਮਨੁੱਖ ਨੂੰ ਐਸਾ ਸਮਝ ਲੈਣਾ ਚਾਹੀਦਾ। ਜੀਵਨ ਦੀ ਲਾਲਸਾ ਇਹ ਸਭ ਤੋਂ ਪ੍ਰਬਲ ਹੈ ਮਨੁੱਖ ਦੇ ਅੰਦਰ। ਸ੍ਰੀ ਨਾਮਦੇਵ ਕੁਝ ਪੁਰਾਣਕ ਗਾਥਾਵਾਂ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਪਏ ਕਰਦੇ ਨੇ ਇਸ ਵਾਕ ਦੇ ਚ। ਗਹਿਰੀ ਕਰਕੇ ਨੀਮ ਖੁਦਾਈ, ਉਪਰ ਮੰਡਪ ਛਾਏ। ਮਕਾਨ ਬਣਾ ਰਿਹਾ, ਠੀਕ ਹੈ, ਕੁੱਲੀ ਤੇ ਚਾਹੀਦੀ ਹੈ, ਪਰ ਮਕਾਨ ਬਣਾ ਰਿਹਾ ਕਮ ਸੇ ਕਮ 400-500 ਸਾਲ ਰਹਿਣਾ ਚਾਹੀਦਾ। ਪਰ ਹੁਣ ਇਹਨੂੰ ਕੌਣ ਪੁੱਛੇ ਜ਼ਿੰਦਗੀ ਦਾ ਮਹਿਲ 400-500 ਸਾਲ ਰਹੇਗਾ? ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ। ਪ੍ਰੀਤ ਕਹਿੰਦੇ ਨੇ ਮਹਿਲ ਬਣਾਏ ਸਨ, ਮਹਿਲ ਦੇ ਉੱਪਰ ਰਵਾਂਗੇ ਚੌਬਾਰਿਆਂ ਚ, ਇਹ ਤੇ ਥੱਲੇ ਆ ਗਏ, ਮਹਿਲ ਦੇ ਕਬਰ ਦੇ ਚਲੇ ਗਏ, ਮਹਿਲ ਦੇ ਉੱਪਰ ਖੜੇ। ਮਹਿਲ ਨਿਸੱਖਣ ਰਹਿ ਗਏ, ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ। ਉੱਚੇ ਉੱਚੇ ਮਹਿਲ ਬਣਾਏ, ਉੱਚੇ ਚੌਬਾਰੇ ਚ ਰਹਿਣਾ, ਪਰ ਇਹ ਤੇ ਕਬਰ ਦੇ ਚਲੇ ਗਏ, ਥੱਲੇ ਚਲੇ ਗਏ, ਮਹਿਲ ਤੇ ਖਾਲੀ ਦੇ ਖਾਲੀ ਰਹਿ ਗਏ। ਜੀਵਨ ਦਾ ਲਕਸ਼ ਇਹ ਨਹੀਂ ਹੈ। ਬਹੁਤ ਗਹਿਰੀ ਨੀਂਵ ਖੁਦਾਈ ਹੈ, ਬੜੀ ਸੋਹਣੀ ਛੱਤ ਮੰਡਪ, ਬੜਾ ਸੋਹਣਾ ਜੋ ਹੈ ਮਹਿਲ ਬਣਾਇਆ। ਹਾਂਜੀ, ਅੱਗੇ ਪੜ੍ਹਨਾ। ਪੁਰਾਣਕ ਸਮੇਂ ਵਿੱਚ ਮਾਰਕੰਡਾ ਨਾਮ ਦਾ ਇੱਕ ਰਿਸ਼ੀ ਹੋਇਆ, ਕਹਿੰਦੇ ਨੇ ਬੜੀ ਵਡੇਰੀ ਉਮਰ ਦਾ ਸੀ, ਔਰ ਮਨੁੱਖ ਹੋ ਸਕਦਾ ਹੈ ਕਿ 5-6 ਸਾਲ ਹੀ ਹੋਏ ਨੇ। ਬਾਬਾ ਲਛਮਣ ਸਿੰਘ ਗੁਜ਼ਰ ਗਏ, ਇੱਥੇ ਆਉਂਦੇ ਹੁੰਦੇ ਸਨ ਦਾਸ ਨਾਲ, ਤੇ ਬਾਬਾ ਅਤਰ ਸਿੰਘ ਨਾਲ ਵੀ ਰਹੇ ਸਨ, ਬਾਬਾ ਸੁੰਦਰ ਸਿੰਘ ਅਲੀ ਬੇਗ ਨਾਲ, ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ, ਉਹ ਵੀ ਮੈਨੂੰ ਕਹਿਣ। ਇਹਨਾਂ ਨੂੰ ਮੈਂ ਦੇਖਿਆ ਸੀ, ਚੜ੍ਹਦੀ ਜਵਾਨੀ ਸੀ ਉਹਨਾਂ, ਕਾਲਾ ਦਾੜਾ ਸੀ, ਪਰ ਉਹ ਮਸ਼ਹੂਰ ਸਨ ਰਾਤ ਨੂੰ ਜਿੱਥੇ ਸੌਣਾ ਉੱਪਰ ਛਾਤਾ ਕਰਕੇ ਸੌਣਾ, ਦਿਨ ਨੂੰ ਕਿਧਰੇ ਸੌਣਾ ਛਾਤਾ ਕਰਕੇ ਸੌਣਾ, ਮੰਜੇ ਪਲੰਗ ਤੇ ਨਹੀਂ ਸੌਣਾ, ਜ਼ਮੀਨ ਤੇ ਸੌਣਾ, ਫਿਰ ਵਿਛਾਣਾ ਵੀ ਕੁਛ ਨਹੀਂ, ਜੋ ਕੱਪੜੇ ਪਹਿਨੇ ਹੋਏ ਨੇ ਉਸੇ ਨਾਲ ਸੌ ਜਾਣਾ, ਉੱਪਰ ਕੰਬਲ ਲੈ ਲੈਣਾ। ਮੇਰੇ ਨਾਲ ਇਹ ਵੀ 25 ਸਾਲ ਦਾ ਅੰਦਾਜ਼ਨ। ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਨੇ ਉਹਨਾਂ ਬਾਰੇ ਮੈਨੂੰ ਬੜਾ ਕੁਝ ਹੈ ਦੱਸਿਆ। ਕਹਿਣ ਲੱਗੇ ਉਦੋਂ ਇਹ ਜਵਾਨ ਸਨ ਤੇ ਹੁਣ ਤੇ ਇਹਨਾਂ ਦੀ ਉਮਰ ਕਮ ਸੇ ਕਮ 120 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। 4-5 ਸਾਲ ਹੋਏ ਨੇ, ਗੁਜ਼ਰੇ ਨੇ, ਪਰ ਪੈਦਲ ਚੱਲਦੇ ਸਨ ਔਰ ਬੜੇ ਭੱਜ ਕੇ ਚੜ੍ਹਦੇ ਸਨ। ਸਰੀਰ ਬਿਲਕੁਲ ਠੀਕ, ਨੇਤਰ ਬਿਲਕੁਲ ਠੀਕ, ਕੰਨਾਂ ਦੀ ਸਰੋਤ ਬਿਲਕੁਲ ਠੀਕ, ਕੁਵਤ ਏ ਗੋਇਆਈ ਉਹ ਵੀ ਬਿਲਕੁਲ ਜੋ ਹੈ ਠੀਕ ਸੀ। ਹੁੰਦੀ ਏ ਕਿਸੇ ਕਿਸੇ ਦੀ ਸਰੀਰਕ ਸਾਧਨਾ ਇਸ ਢੰਗ ਦੀ। ਮਾਰਕੰਡਾ ਰਿਸ਼ੀ ਉਮਰ ਕਰਕੇ 100 ਸਾਲ ਤੋਂ ਟੱਪਿਆ ਹੋਇਆ ਸੀ। ਬੜੀ ਲੰਬੀ ਉਮਰ ਦਾ ਇਹ ਮਾਲਕ, ਪਰ ਇਹਨੇ ਇੱਕ ਕੱਖਾਂ ਦੀ ਇੰਜ ਕਹਿ ਲਓ ਛਤਰੀ ਬਣਾਈ ਹੋਈ ਸੀ, ਕੱਖਾਂ ਦੀ ਛਤਰੀ। ਧੁੱਪ ਦੇ ਚ ਬੈਠਾ ਉਹੀ ਛਾਤਾ, ਬਾਰਿਸ਼ ਆ ਗਈ ਹੈ ਉਹੀ ਤਿਨਕਿਆਂ ਦੀ ਛਤਰੀ ਸਿਰ ਤੇ ਰੱਖ ਲੈਣੀ। ਜਦ ਕੋਈ ਉਸਨੂੰ ਆਖੇ ਕੋਈ ਪੱਕੀ ਕਿਧਰੇ ਕੁੱਲੀ ਬਣਾ ਲੈ, ਤੇ ਕਹਿਣ ਲੱਗੇ ਕੱਚੀ ਕੁੱਲੀ ਨੂੰ ਕੀ ਪੱਕੀ ਕੁੱਲੀ ਚ ਰੱਖਣਾ, ਬਸ ਉਹੀ ਤਿਨਕਿਆਂ ਦੀ ਛਤਰੀ ਸਿਰ ਦੇ ਉੱਤੇ ਆਉਂਦੀ ਸੀ। ਜਿਸ ਮਾਰਕੰਡੇ ਦੀ ਉਮਰ ਇਤਨੀ ਲੰਬੀ, ਲੇਕਿਨ ਸਰੀਰ ਦੀ ਪਕੜ ਨਹੀਂ ਸੀ, ਤੇ ਜਦ ਪਕੜ ਨਹੀਂ ਸੀ ਤੇ ਸਰੀਰ ਦਾ ਉਸਨੇ ਕੋਈ ਪਸਾਰਾ ਵੀ ਨਾ ਕੀਤਾ, ਕਿਸੇ ਪਾਸੇ ਨਾ ਕੀਤਾ। ਨਾਮਦੇਵ ਸਮਝਾਉਂਦੇ ਨੇ, ਸੀਮਤ ਜਿਹੀ ਤੇਰੀ ਜ਼ਿੰਦਗੀ, ਇੰਨੇ ਲੰਬੇ ਚੌੜੇ ਪਸਾਰੇ, ਅਸੀਮ ਜਿਸਦੇ ਕੋਲ ਜ਼ਿੰਦਗੀ ਸੀ ਉਹਨੇ ਆਪਣਾ ਮਨ ਨਹੀਂ ਪਸਾਰਿਆ, ਇੱਕ ਤਿਨਕਿਆਂ ਦੀ ਛਤਰੀ ਵਿੱਚ ਸਾਰੀ ਜ਼ਿੰਦਗੀ ਉਸਨੇ ਬਤੀਤ ਕਰ ਲਈ, ਸਾਰਾ ਜੀਵਨ ਉਸਨੇ ਕੱਟ ਲਿਆ। ਹਾਂਜੀ, ਉਹ ਜੋ ਮੇਰਾ ਮਾਲਕ ਹੈ ਰਾਮ, ਮੇਰਾ ਸਨੇਹ ਹੁਣ ਉਸ ਨਾਲ ਹੈ, ਮੈਂ ਯਾਦਾਂ ਦੀ ਡੋਰੀ ਉਸ ਨਾਲ ਜੋੜੀ ਹੈ, ਜੋ ਸਦੀਵੀ ਜੀਵਨ ਹੈ, ਪਰਮ ਜੀਵਨ ਹੈ, ਪਰਮ ਧਨ ਹੈ। ਪਰਮਾਤਮਾ ਨੂੰ ਹੀ ਕਹਿੰਦੇ ਨੇ ਪਰਮ ਧਨ, ਪਰਮਾਤਮਾ ਨੂੰ ਹੀ ਕਹਿੰਦੇ ਨੇ ਪਰਮ ਜੀਵਨ, ਪਰਮਾਤਮਾ ਨੂੰ ਹੀ ਕਹਿੰਦੇ ਨੇ ਪਰਮ ਪਦਾਰਥ। ਉਹ ਮੇਰਾ ਮਾਲਕ ਹੈ, ਉਹ ਜੋ ਰਾਮ ਮੇਰਾ ਮਾਲਕ ਹੈ, ਮੇਰਾ ਸਨੇਹ ਹੁਣ ਉਸ ਨਾਲ ਜੁੜਿਆ, ਮੇਰਾ ਪਿਆਰ ਹੁਣ ਉਸ ਨਾਲ ਬਣਿਆ। ਹਾਂਜੀ, ਐ ਮਨੁੱਖ ਇਸ ਝੂਠੀ ਲਈ ਦਾ ਹੰਕਾਰ ਕਰਕੇ, ਲੋਭ ਵਾਸ਼ਨਾ ਤੇ ਹੰਕਾਰ ਵਿੱਚ ਵਿਅਰਥ ਸਾਰਾ ਜੀਵਨ ਕਿਉਂ ਬਤੀਤ ਕਰਨਾ ਚਾਹੁੰਦਾ? ਨਾ ਬਤੀਤ ਕਰੇ ਤੇ ਝੂਠੀ ਦੇ, ਅੱਜ ਹੈ ਤੇ ਕੱਲ ਨਹੀਂ। ਝੂਠੀ ਤੋਂ ਮੁਰਾਦ ਮਿਥਿਆ ਤੇ ਝੂਠੀ ਤੋਂ ਮੁਰਾਦ ਅਪਵਿੱਤਰ। ਇਹ ਕਿੰਨੀ ਅਪਵਿੱਤਰ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ। ਠੀਕ ਹੈ, ਜਿਵੇਂ ਕਮਲ ਦੇ ਫੁੱਲ ਦੀਆਂ ਜੜ੍ਹਾਂ ਚਿੱਕੜ ਦੇ ਚ ਆਉਂਦੀਆਂ ਨੇ, ਉਹ ਜਗਮਗਾਉਂਦੀ ਹੋਈ ਜੋਤ ਇਸੇ ਹੀ ਮੈਲੇ ਤਨ ਦੇ ਅੰਦਰ ਹੈ, ਇਸੇ ਹੀ ਮੈਲੀ ਕਾਇਆ ਦੇ ਅੰਦਰ ਹੈ, ਪਰ ਉਹ ਨਿਰਲੇਪ ਹੈ। ਇਹ ਕਿਤਨੀ ਝੂਠੀ ਹੈ, ਕਿਤਨੀ ਮੈਲੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਇਹ ਸਾਰੇ ਦਿਵੇ ਸ਼ਕਤੀ ਰੱਖਦੇ ਨੇ, ਸਰੀਰ ਦੀ ਪਾਲਣਾ ਇਹਨਾਂ ਨਾਲ ਆਉਂਦੀ ਹੈ। ਅੰਨ ਹੈ, ਪਾਣੀ ਹੈ, ਲੂਣ ਹੈ, ਫਿਰ ਭੋਜਨ ਬਣਾਇਆ ਜਾਂਦਾ ਅਗਨ ਤੇ, ਅਗਨ ਦੇਵਤਾ ਹੈ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਗ੍ਰਿਥ ਤਾਂ ਹੋਆ ਪਾਕ ਪਵਿੱਤ, ਪੰਜਵਾਂ ਦਿਓ ਪਾਇਆ ਗਿਆ ਤੇ ਪਵਿੱਤਰ ਭੋਜਨ ਬਣ ਗਿਆ। ਪਾਕ ਕਹਿੰਦੇ ਨੇ ਭੋਜਨ ਨੂੰ, ਪਾਕ ਸਾਲ ਰਸੋਈ ਘਰ, ਪਾਕ ਭੋਜਨ ਤਾਂ ਪਵਿੱਤਰ ਭੋਜਨ ਬਣ ਗਿਆ। ਪਾਪੀ ਸਿਉਂ ਤਨ ਗੱਡਿਆ ਇਸ ਅਪਵਿੱਤਰ ਤਨ ਦੇ ਚ ਪਾਇਆ ਗਿਆ। ਉਹ ਪਵਿੱਤਰ ਭੋਜਨ ਜੋ ਦੇਵਤਿਆਂ ਦੇ ਸੰਯੋਗ ਨਾਲ ਬਣਿਆ, ਪਾਣੀ ਦੇਵਤਾ, ਅੰਨ ਦੇਵਤਾ, ਅਗਨ ਦੇਵਤਾ, ਲੂਣ ਤੇ ਘਿਓ, ਇਹ ਸਭ ਦੇਵਤੇ ਨੇ, ਦਿਵੇ ਸ਼ਕਤੀ ਰੱਖਦੇ ਨੇ। ਇਹਨਾਂ ਦੇ ਸੰਯੋਗ ਨਾਲ ਬੜਾ ਸੁੰਦਰ ਤੇ ਪਾਕ ਪਵਿੱਤਰ ਭੋਜਨ ਬਣਿਆ। ਪਰ ਪਾਪੀ ਸਿਉ ਤਨ ਗੱਡਿਆ ਇਸ ਅਪਵਿੱਤਰ ਤਨ ਦੇ ਚ ਪਾਇਆ ਗਿਆ। ਠੁੱਕਾਂ ਪਈਆਂ ਤੇ ਸਰੀਰ ਦੇ ਵਿੱਚ ਜੋ ਕੁਛ ਇਹ ਹੋ ਜਾਂਦਾ ਹੈ, ਇਹਨੂੰ ਫਿਰ ਦੇਖੀਏ ਤੇ ਗਿਰਣਾ ਪੈਦਾ ਹੁੰਦੀ, ਗਿਰਣਾ ਪੈਦਾ ਹੁੰਦੀ। ਪਾਣੀ ਨੂੰ ਤਨ ਮੈਲਾ ਕਰ ਦਿੰਦਾ, ਅੰਨ ਨੂੰ ਵੀ ਮੈਲਾ ਕਰ ਦਿੰਦਾ, ਗਿਓ ਨੂੰ ਮੈਲਾ ਕਰ ਦਿੰਦਾ, ਲੂਣ ਨੂੰ ਮੈਲਾ ਕਰ ਦਿੰਦਾ, ਸਭ ਕੁਛ ਮੈਲਾ ਹੀ ਹੋ ਜਾਂਦਾ, ਅਪਵਿੱਤਰ ਹੋ ਜਾਂਦਾ। ਇਹ ਪਵਿੱਤਰ ਅਪਵਿੱਤਰ ਹੋ ਜਾਂਦਾ। ਇਹ ਤਨ ਇਤਨਾ ਅਪਵਿੱਤਰ ਹੈ ਕਿ ਹਰ ਚੀਜ਼ ਨੂੰ ਅਪਵਿੱਤਰ ਕਰ ਦਿੰਦਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ ਇੱਕ ਬੜਾ ਸੁੰਦਰ ਛੰਦ ਲਿਖਿਆ ਹੈ, ਮਨੁੱਖ ਜੇ ਕਿਧਰੇ ਪ੍ਰਭਾਵਿਤ ਹੁੰਦਾ ਹੈ ਕਿਸੇ ਦੇ ਨੈਣ ਨਕਸ਼ੋ ਤੇ ਕਿਸੇ ਦੀ ਖਲੜੀ ਤੋਂ, ਸਕਿਨ ਤੋਂ, ਤੇ ਜੇ ਖਲੜੀ ਦੇ ਅੰਦਰ ਥੋੜੀ ਝਾਤ ਮਾਰੇ, ਇਹਨੂੰ ਕਹਿੰਦੇ ਦੇ ਲੰਮੀ ਨਜ਼ਰ ਨਿਹਾਲੀ ਹੈ, ਅਗਰ ਦ੍ਰਿਸ਼ਟੀ ਗਹਿਰੀ ਹੋਵੇ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਦਾ ਛੰਦ ਨਿਰਮਲੇ ਸੰਤ ਹੋਏ ਨੇ, ਬਹੁਤ ਸਾਰੇ ਉਹਨਾਂ ਨੇ ਟੀਕੇ ਲਿਖੇ ਸਨ ਤੇ ਬਹੁਤ ਸਾਰੇ ਉਹਨਾਂ ਨੇ ਗ੍ਰੰਥ। ਕਿਧਰੇ ਇੱਕ ਯੁਵਤੀ ਜਿਹਨੂੰ ਆਪਣੇ ਸੁਆਪਣ ਤੇ ਬੜਾ ਮਾਣ ਸੀ, ਨੱਕ ਚੋਂ ਮੈਲ ਨਿਕਲੀ ਤੇ ਢੰਗ ਨਾਲ ਉਹਨੇ ਸਵਾਰੀ ਨਾ ਉਤਾਰੀ ਨਾ ਇੰਜ ਹੱਥ ਫੇਰ ਦਿੱਤਾ। ਹੱਥ ਦੇ ਫੇਰਦਿਆਂ ਨੱਕ ਦੀ ਮੈਲ ਸਾਰੇ ਮੂੰਹ ਤੇ ਪੈ ਗਈ, ਮੂੰਹ ਲਿਬੜ ਗਿਆ। ਤੇ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਲਿਖਦੇ ਨੇ, ਹੇ ਮਲਮੂਤ ਕਸੂਤ ਸਭੋ ਹੁਣ ਔਰ ਸਲੇਖਨ ਭਾਂਜਨ ਵਾਰੀ, ਨਾਕ ਕੀ ਮੈਲ ਜਬੈ ਨਿਕਸੇ ਔਰ ਨਾਏ ਸੰਭਾਰ ਸੋ ਪੋਚ ਉਤਾਰੀ। ਨੱਕ ਚੋ ਮੈਲ ਨਿਕਲੀ ਸੰਭਾਲ ਕੇ ਉਤਾਰੀ ਨਾ, ਔਰ ਨਾਏ ਸੰਭਾਰ ਸੋ ਪੋਚ ਉਤਾਰੀ। ਤੋ ਮੁਖ ਚੰਦ ਕਹੇ ਜਹੈ ਕੋ, ਜਿਹਨੂੰ ਕਹਿੰਦਾ ਸੀ ਚੰਦਰਮੁਖੀ, ਇਹ ਚੰਦਰਮਾ ਦੇ ਸਮਾਨ ਹੈ, ਅਤਿਅੰਤ ਖੂਬਸੂਰਤ ਚਿਹਰਾ ਹੈ। ਤੋ ਮੁਖ ਚੰਦ ਕਹੇ ਜਹੈ ਕੋ, ਤਬ ਨਾਹੇ ਨਿਹਾਰ ਸਕੇ ਵਹ ਨਾਰੀ। ਪਿਖ ਰੰਚਕ ਮੈਲ ਗਿਰਾਨ ਕਰੇ, ਸਠ ਜਾਨਤ ਨਾਏ ਅਹੈ ਕਛ ਸਾਰੀ। ਮੂਰਖ ਜਾਣਦਾ ਹੀ ਨਹੀਂ ਸਭ ਕੁਛ ਇਹੀ ਹੈ ਸਰੀਰ ਹੋਰ ਹੈ ਕੀ। ਗੁਰਬਾਣੀ ਫਿਰ ਇੰਜ ਕਹਿੰਦੀ ਹੈ, ਬਿਸ਼ਟਾ ਅਸਤ ਰਕਤ ਪਰੇਟੇ ਚਾਮ। ਭਗਤ ਕਬੀਰ, ਇਹ ਦੇਹੀ ਕੀ ਹੈ? ਬਿਸ਼ਟਾ ਅਸਤ ਹੱਡੀਆਂ, ਅਸਥੀਆਂ ਹੱਡੀਆਂ, ਬਿਸ਼ਟਾ ਅਸਤ ਰਕਤ ਪਰੇਟੇ ਚਾਮ। ਲਹੂ ਹੈ, ਮਾਸ ਹੈ, ਹੱਡੀਆਂ ਹੈ ਤੇ ਮੈਲ ਹੈ, ਦੁਰਗੰਧ ਹੈ। ਇਹਦੇ ਉੱਤੇ ਪ੍ਰਮਾਤਮਾ ਨੇ ਇਹ ਖਲੜੀ ਦਾ ਕੱਪੜਾ ਪਾ ਦਿੱਤਾ, ਚੋਲਾ ਪਾ ਦਿੱਤਾ। ਕੱਪੜਿਆਂ ਵਿੱਚ ਮਾਸ ਨੂੰ ਢੱਕ ਦਿੱਤਾ ਹੈ, ਖੂਨ ਨੂੰ ਢੱਕ ਦਿੱਤਾ ਹੈ, ਹੱਡੀਆਂ ਨੂੰ ਢੰਗ ਦਿੱਤਾ ਹੈ, ਦੁਰਗੰਧੀ ਨੂੰ ਢੱਕ ਦਿੱਤਾ ਹੈ, ਮੈਲ ਨੂੰ ਢੱਕ ਦਿੱਤਾ ਹੈ। ਬਿਸ਼ਟਾ ਅਸਤ ਰਕਤ ਪਰੇਟੇ ਚਾਂ, ਉਹ ਇਸ ਉਪਰਲੇ ਰੱਖਿਓ ਗੁਮਾਨ। ਤੈਨੂੰ ਇਸ ਕਾਇਆ ਤੇ ਮਾਣ ਹੈ, ਗੰਦਗੀ ਤੇ, ਹੱਡੀਆਂ ਤੇ, ਮਾਸ ਤੇ, ਖੂਨ ਤੇ। ਚਲਤ ਕਤ ਟੇਡੇ ਟੇਡੇ, ਇਤਨਾ ਆਕੜ ਕੇ ਕਿਉਂ ਚੱਲਦਾ ਪਿਆ? ਧਨ ਦੇ ਮਾਣ ਦੇ ਨਾਲ ਨਾਲ ਸਰੀਰਕ ਜੋ ਬੰਦਾ ਬੜਾ ਭਾਰੀ ਮਾਣ ਹੈ। ਮੈਨੂੰ ਜਦ ਕੋਈ ਕਹਿੰਦਾ ਕੀ ਕਰੀਏ, ਨੌਜਵਾਨ ਪਤਿਤ ਹੋ ਰਹੇ ਨੇ, ਗਿਆਨੀ ਜੀ ਇਹਨਾਂ ਨੂੰ ਸਮਝਾਓ, ਮੈਂ ਕਿਹਾ ਤੁਸੀਂ ਗੁਰਦੁਆਰੇ ਲਿਆਓ ਤੇ ਮੈਂ ਸਮਝਾਵਾਂ ਇੱਕ ਇੱਕ ਨੂੰ ਘਰੋਂ ਕਿਸ ਤਰ੍ਹਾਂ ਮੈਂ ਪਕੜ ਕੇ ਲਿਆਵਾਂ ਤੇ ਆਉਂਦੇ ਹੀ ਨੇ ਆਉਂਦੇ ਹੀ ਨੇ ਕਿਸ ਕਿਸ ਘਰ ਦੇ ਚੋਂ ਮੈਂ ਪਕੜ ਕੇ ਲਿਆਵਾਂ ਤੁਸੀਂ ਪਕੜ ਕੇ ਲਿਆਓ ਤੇ ਫਿਰ ਮੈਂ ਸਮਝਾਵਾਂ ਉੱਥੇ ਆਉਂਦੇ ਹੀ ਨੇ ਮੈਂ ਪ੍ਰਣ ਕੀਤਾ ਹੋਇਆ ਸੀ ਭਾਵੇਂ ਦੋ ਚਾਰ ਜਗ੍ਹਾ ਸ਼ਹਿਰ ਦੇ ਵਿੱਚ ਵੀ ਮੈਨੂੰ ਹਾਜ਼ਰੀ ਭਰਨੀ ਪੈਂਦੀ ਹੈ ਵੀ ਜਿੰਨੇ ਦਿਨ ਇੱਥੇ ਰਹਿਣਾ ਸ਼ਾਮ ਨੂੰ ਮੈਂ ਪਿੰਡਾਂ ਚ ਜਾਣਾ ਔਰ ਜਾ ਰਿਹਾ ਸਾਬਤ ਸੂਰਤ ਗੁਰਮੁਖ ਪਿਆਰੇ ਵਿਚਾਰੇ ਬੈਠੇ ਹੁੰਦੇ ਨੇ ਜਿਨ੍ਹਾਂ ਦੀ ਗੱਲ ਆਮ ਚੱਲਦੀ ਉੱਥੇ ਆਉਂਦੇ ਹੀ ਨੇ ਆਉਂਦੇ ਹੀ ਨੇ ਸਤਸੰਗ ਤੋਂ ਬਾਅਦ ਕਿਧਰੇ ਮਿਲ ਜਾਂਦੇ ਨੇ ਟੀਵੀ ਤੇ ਤੁਹਾਨੂੰ ਦੇਖਿਆ ਸੁਣਿਆ ਗੱਲ ਚੰਗੀ ਲੱਗੀ ਹੈ ਮੈਂ ਕਿਹਾ ਸਬੂਤ ਤੇਰੀ ਕਾਇਆ ਨਹੀਂ ਦੱਸਦੀ ਪਈ ਕਿ ਤੈਨੂੰ ਚੰਗੀ ਲੱਗੀ ਹੈ ਸਬੂਤ ਨਹੀਂ ਪਤਾ ਕੀ ਕਹਿੰਦੇ ਨੇ ਗਿਆਨੀ ਜੀ ਸਾਡੇ ਹਿਰਦੇ ਚ ਸਿੱਖੀ ਹੈ ਮੈਂ ਕਿਹਾ ਦੇਖੋ ਜਿਸ ਦਰਖਤ ਦੀਆਂ ਜੜਾਂ ਹਰੀਆਂ ਹੁੰਦੀਆਂ ਨੇ ਉਹਨੂੰ ਪੱਤੇ ਵੀ ਲੱਗਦੇ ਨੇ ਫੁੱਲ ਵੀ ਲੱਗਦੇ ਨੇ ਫਲ ਵੀ ਲੱਗਦੇ ਨੇ ਤੇਰਾ ਰੁੰਡ ਮੁੰਡ ਰੂਪ ਦੱਸਦਾ ਪਿਆ ਜੜਾਂ ਤੇ ਸੁੱਕ ਗਈਆਂ ਕੁਛ ਵੀ ਨਹੀਂ ਕੁਛ ਵੀ ਨਹੀਂ ਐਵੇਂ ਝੂਠਾ ਪਿਆ ਬੋਲਦਾ ਜਿਹਦੇ ਕੋਲ ਬਾਣੀ ਹੋਵੇਗੀ ਬਾਣੀ ਬਾਣੇ ਨੂੰ ਜਨਮ ਦੇਵੇਗੀ ਲਾਜ਼ਮੀ ਦੇਵੇਗੀ ਹਰ ਹਾਲਤ ਵਿੱਚ ਦੇਵੇਗੀ ਮਨੁੱਖ ਕਹਿ ਦੇਗਾ ਐ ਗੁਰੂ ਹੁਣ ਮੈਂ ਤੇਰੇ ਵਰਗਾ ਆਪਣਾ ਤਨ ਬਣਾਉਣਾ ਰਹਿਮਤ ਕਰ ਤੇਰੇ ਵਰਗਾ ਮੇਰਾ ਮਨ ਵੀ ਹੋ ਜਾਏ ਜਿਸ ਦਿਨ ਮਨ ਗੁਰੂ ਵਰਗਾ ਹੋ ਜਾਂਦਾ ਫਿਰ ਗੁਰੂ ਵੀ ਮਾਣ ਨਾਲ ਕਹਿ ਦਿੰਦਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਪਰ ਜੋ ਬੰਦਾ ਆਪਣਾ ਬੜਾ ਪ੍ਰਬਲ ਮਾਨ ਹੈ ਇਸ ਨੂੰ ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਕਿਹਾ ਕਰਦੇ ਨੇ ਮੈਂ ਅਕਸਰ ਸੁਣਨ ਦਾ ਹੁੰਦਾ ਉਹ ਕਹਿੰਦਾ ਦਰ ਜਵਾਨੀ ਤੌਬਾ ਕਰਦਨ ਸੀਰਤ ਏ ਪੈਗੰਬਰੀ ਜਿਹੜਾ ਮਨੁੱਖ ਜਵਾਨੀ ਵਿੱਚ ਗੁਨਾਹਾਂ ਤੋਂ ਤੌਬਾ ਕਰੇ ਜਵਾਨੀ ਚ ਚੜ੍ਹਦੀ ਜਵਾਨੀ ਹੈ ਤੇ ਆਖੇ ਮੈਂ ਪਰ ਤਨ ਪਰ ਧਨ ਇਸ ਦੀ ਪਕੜ ਨਹੀਂ ਰੱਖਣੀ ਵਾਸ਼ਨਾ ਭਰੀ ਨਿਗਾਹ ਨਾਲ ਮੈਂ ਪਰ ਤਨ ਨਹੀਂ ਵੇਖਣਾ ਲੋਭ ਭਰੀ ਦ੍ਰਿਸ਼ਟੀ ਨਾਲ ਮੈਂ ਪਰ ਧਨ ਨਹੀਂ ਵੇਖਣਾ ਅਗਰ ਇਸ ਤਰ੍ਹਾਂ ਗੁਨਾਹਾਂ ਤੋਂ ਤੌਬਾ ਕਰੇ ਇਸੇ ਕਰਕੇ ਗੁਨਾਹ ਹੁੰਦੇ ਨੇ ਜਵਾਨੀ ਵਿੱਚ ਕੋਈ ਗੁਨਾਹਾਂ ਤੋਂ ਤੌਬਾ ਕਰੇ ਦਰ ਜਵਾਨੀ ਤੌਬਾ ਕਰਦਨ ਸੀਰਤ ਏ ਪੈਗੰਬਰੀ ਉਹਦੀ ਸੀਰਤ ਪੈਗੰਬਰਾਂ ਜੈਸੀ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਮੈਂ ਉਹਨੂੰ ਅਵਤਾਰ ਜਾਣ ਕੇ ਪੂਜਣ ਨੂੰ ਤਿਆਰ ਹਾਂ ਉਹਦਾ ਸੇਵਾ ਉਹਦੀ ਸੀਰਤ ਤੇ ਪੈਗੰਬਰਾਂ ਜੈਸੀ ਹੋ ਗਈ ਦਰ ਜਵਾਨੀ ਤੌਬਾ ਕਰਦਮ ਸੀਰਤ ਏ ਪੈਗੰਬਰੀ ਜੇ ਬੁੱਢਾ ਬੰਦਾ ਆਖੇ ਮੈਂ ਗੁਨਾਹਾਂ ਤੋਂ ਤੌਬਾ ਕਰਦਾ ਮੈਂ ਵਾਸ਼ਨਾ ਭਰੀ ਨਿਗਾਹ ਨਾਲ ਕਿਸੇ ਦਾ ਤਨ ਨਹੀਂ ਦੇਖਦਾ ਮੈਂ ਲੋਭ ਭਰੀ ਦ੍ਰਿਸ਼ਟੀ ਨਾਲ ਕਿਸੇ ਦਾ ਧਨ ਨਹੀਂ ਦੇਖਦਾ ਮੈਂ ਤੌਬਾ ਕਰ ਲਈ ਸ਼ੇਖ ਸਾਦੀ ਕਹਿੰਦੇ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਬਈ ਕਿਉਂ ਕੀ ਗੱਲ ਹੈ ਕਿਉਂ ਨਹੀਂ ਮੰਨਦੇ ਉਹਨਾਂ ਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ ਵਕਤ ਪੀਰੀ ਗੁਰਗੇ ਜ਼ਾਲਮ ਮੈਂ ਸ਼ਬਦ ਪਰਹੇਜ਼ਗਾਰ ਪੀਰੀ ਕਹਿੰਦੇ ਨੇ ਬੁਢੇਪੇ ਨੂੰ ਤੇ ਗੁਰਗ ਕਹਿੰਦੇ ਨੇ ਭੇੜੀਏ ਨੂੰ ਜ਼ਾਲਮ ਭੇੜੀਆ ਇਹ ਜ਼ਾਲਮ ਭੇੜੀਆ ਇਹ ਆਖੇ ਐ ਭੇੜੋ ਐ ਭੇੜੋ ਮੈਥੋਂ ਡਰੋ ਨਾ ਬੁੱਢਾ ਬਗਿਆੜ ਇਹ ਜ਼ਾਲਮ ਬੁੱਢਾ ਬਗਿਆੜ ਇਹ ਆਖੇ ਐ ਭੇੜੋ ਮੈਥੋਂ ਡਰੋ ਨਾ ਮੈਂ ਤੁਹਾਨੂੰ ਪਕੜਨਾ ਛੱਡ ਦਿੱਤਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਇਹਨੇ ਪਕੜਨਾ ਨਹੀਂ ਛੱਡਿਆ ਇਸ ਕੰਮ ਵਕਤ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ ਪਕੜੀਆਂ ਨਹੀਂ ਜਾਂਦੀਆਂ ਇਹਨੇ ਗੁਨਾਹਾਂ ਨੂੰ ਨਹੀਂ ਛੱਡਿਆ ਗੁਨਾਹ ਇਸ ਤੋਂ ਹੁੰਦੇ ਨੇ ਗੁਨਾਹ ਇਹ ਕਰ ਨਹੀਂ ਸਕਦਾ ਗੁਨਾਹਾਂ ਨੇ ਬੈਠਣਾ ਸੀ ਅੱਖਾਂ ਦੇ ਹੱਥਾਂ ਦੇ ਪੈਰਾਂ ਦੇ ਜ਼ਬਾਨ ਦੇ ਕੰਨਾਂ ਦੇ ਨਾਸਕਾਂ ਦੇ ਇਹ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਨੇ ਵਿਚਾਰੇ ਗੁਨਾਹ ਬੈਠਣ ਤੇ ਕਿੱਥੇ ਬੈਠਣ ਕਿਹੜੀ ਥਾਂ ਤੇ ਬੈਠਣ وقت پیری گرگ ظالم میں شود پرہیزگار، کوئی پرہیزگار بنے بڑھے پے۔ تے شیخ سعدی کہندے تے ظالم بھیڑیا انج آکھے، اے پیڑو تسی میں تو ڈرو نا، میں پکڑنا چھڑ دیتا ہے، پکڑنا نہیں چھڑیا، اے گل وکری ہے، پکڑیاں نہیں جاندیا، واشنا نہیں چھڑی اس نے، لوب نہیں چھڑیا اس نے، کی ہویا جے بڑھا ہو گئے، ظالم پڑا بنیا ہویا ہے، اے بڑھا بھگیاڑ بھی ظالم دا ظالم ہے، پاویں برد ہو گئے ہے، اے واشنا اسے طریقے نال ہے، لوب اسے طریقے نال۔ چلت کت ٹیڈے ٹیڈے، کیوں اتنا آکڑ کے چلتا پہ، جوان نو کہہ رہے ہیں، چلت کت ٹیڈے ٹیڈے، است چرم بستا کے مونڈے، درگند ہی کے بیڈے، بچتا است رکت پرے تے چاؤں، وہ اس اوپر لے رکھو گمان، سما لگے گرو ارجن دیو جی مہاراج دا، ایک سلوک بھی تھوڑے سامنے رکھا گاتھا دا، کرپور بہب سگندا پرش مانک دیہنگ ملین، کپور اگر چندن اے منک دی دیہی نال مل دئیے، کیسر کپور اگر چندن اس دا لیپن کر دئیے منک دی کایا نال، کپور دا چندن دا کیسر دا، یہ ساریاں چیزاں دھارمک طور تے پویتر منیاں جاندیاں نے، سگندت منیاں جاندیاں نے، لابکاری منیاں جاندیاں۔ دھن گرو ارجن دیو جی مہاراج، کرپور پوہب پوہب پھل، پھلاں دی مالا گل وچ پا دئیے، کیسر اگر چندن تن تے لا دئیے، کرپور کرپور اگ پوہب سگندا پرش مانک دیہنگ ملین، منک دی دیہی نال سپرش کردیاں کیسر میلا ہو جاندا ہے، چندن میلا ہو جاندا ہے، پھل میلے ہو جاندے ہیں۔ سگندت چیزاں پوتر چیزاں میلیاں ہو جاندیاں نے، کیوں میلیاں ہو جاندیاں نے؟ گرو ارجن دیو جی مہاراج دوسری پنکتی چ دستے ہیں، کرپور پوہب سگندا پرس مانک دیہنگ ملینگ، مجا رودر درگندھا نانک اک گربین اگیانڑو، اے مورک اگیانے ایمیں مان کردا ہے کایا دا، کایا کی ہے چربی خون درگند تے ہڈیاں، اے جو تے کرتے پرکھ نے چمڑی لپیٹ دیتی ہے، ساری دنیا چمڑی دے بلے کھچی رہ جاندی ہے۔ بس کرپور پوہب سگندا پرس مانک دیہنگ ملینگ، مجارو در درگندھا نانک اتھ گربین اگیانڑو، بھگت نام دیو جی مہاراج سمجھا رہے نے، کاہے رے نر گرب کرت ہو، اے منک کیوں جھوٹا ہنکار کردیں، بن سجائے جھوٹھی دے، اے اپوتر دے اج ہے تے کل نہیں، اے درگند ہے، اے ہڈیاں ہے، اے میل ہے، اے خون ہے، اے مانس ہے، اے پاک نہیں ہو سکتی، کھلڑی پاک اسی کر لینے ہاں روز پانی نال صابن نال، کیا شریر دے اندروں اے ساری شدھی ہو سکتی ہے اس پانی نال صابن نال؟ کتے ہی نہیں، درگند ہے، مانس ہے، بشٹا ہے، بشٹا است رکت پریٹے چام، تو اے بالکل شدھ نہیں ہو سکتی، ہو سکتی ہے درگندھی شریر دی سگند دے چ بدل جائے گی۔ اے بھی میں عرض کر دیا، شریر دے اندر دا خون امرت بن جائے گا، امرت بن جائے گا، کس طرح؟ گربانی دا واق، ایک وسط بوجھیں تاہوں میں پاک، کدرے اس ایک نال جڑ جاویں تے ایک نو سمجھ لویں، ते एक दी जोत तेरे अंदर प्रगट हो जाए फिर तू पवित्र हो जाएगा। एक वस्त बूझे ता होवे पाक, बिन बूझे तू सदा ना पाक। कितना तू पवित्र हो जाएगा। जगत गुरु बाबा धन गुरु नानक देव जी महाराज दसदे ने, कुंगू की काया केसर लाण दी लोड़ नहीं, काया ही केसर हो जाएगी। तेनू केसर मलण दी लोड़ नहीं, एदे सामने केसर भी मैंने नहीं रखेगा, एदी काया इतनी पावन हो जाएगी। कुंगू की काया रतना की ललता, एदी जबान मानो रतना नाल जड़त हो जाएगी। जो भी बोल होवेगा रतना तो घट नहीं होवेगा। अगर वास तन सास ओदे स्वसां विच बदबो नहीं होवेगी, चंदन दी महक होवेगी। ते गुरु नानक दी पंक्ति है, मैं किधरे पटना साहब अर्थ कर बैठा, वो अपने स्वासा नु सफल कर लेंदा है। सेवा करके वो अपने तन नु पावन कर लेंदा है। संत करतार सिंह जी सामने बैठे सन, बड़े अनुभवी पुरुष दास जी, उन्हां नाल गूढ़ी मित्रता सी, बड़ा प्यार सी। ये अस्थान दी सेवा, छत दी, इस मंजी साहब दी सेवा वो करांदे रहे। सुल्तानपुर साहब, बेरी साहब, पटना साहब हर साल अलवर समागम ते पहुंचदे सन, मेरे कमरे च आ गए। पटना साहब दी गल, ज्ञानी जी ते सुगंध के है, अगर वास तन सास स्वासां दे चंदन दी महक हो जांदी है। तुसी अर्थ कीते ने स्वास सफल हो जांदे ने। मैं के यही अर्थ बनदे ने, टीकेकारां ने भी यही कीते ने, मेरी समझ विच भी यही आए ने। कहन लगे ने ओदे मूंह विच बदबू नहीं रह जांदी, ओदे स्वासां च बदबू नहीं आउंदी। जे स्वासां विच बदबू है, अजे नौ निद नाम इस दे अंदर प्रगट नहीं होया, नहीं होया। फिर उन्होंने मैनू एक वाकया दसिया सी, शायद मैं थानू सरवण कराया, गंज डडवाड़े दा जिला एटा दा कस्बा। एक बजुर्ग बाबा उथे गुरुद्वारे दे बैठ के सारा दिन बाणी पढ़दा सी, कित्थों आया ते उत्थों दियां संगतां नूं नहीं पता सी। 30-40 दे करीब उथे सिंघां दे घर ने, पिछों गुजरात तो आए ने, गुजरात पाकिस्तान, छोटियां छोटियां दुकानां ने उन्हां दियां कपड़े दियां, छोटा जिहा गुरुद्वारा बनाया। एक दिन ओ बाबा कहण लगा, मैं कल चले जाणा है। सवेरे सवेरे संगतां आउंदियां सन, फिर संगत हाथ जोड़ के कहने लगी, बाबा जी क्यों जाते हो, असी दोवें वक्त प्रशादा पहुंचा देंगे, पुछगिछ कर दे, क्यों जाते हो, ना जाओ, रहो इत्थे। ओ बाबा कहने लगा, समझे नहीं, आपां संसार तो ही जा रहे हैं, कल चले जाना है, अमृत वेले कल चले जाना। सारिया की समझ दे गल आई। फिर कहन लगे, अच्छा बाबा जी अगर इस तरह की गल है तो पहले तुसी ये दसो, थोड़ी देही दा दासस्कार करिए कि जल प्रवाह करिए। अक्सर संतान जल प्रवाह कर देने, क्योंकि देही दा मोह तो है नहीं, देही दी पकड़ तो है नहीं। जलाण का कम इस वास्ते शुरू किया गया, इस देश दे जलाओ, लाश नो हाक कर दो, राख कर दो, देही दा मोह मिट जाए, और पुत्र दे हथों उसका मस्तक तोड़ो, कपाल तोड़ो, ताकि उसके अंदर मोह ना रहे। गल इतनी सी। कब्र विच देही पई है, बहुत लंबे समय तक पएगी, जितने चिर तक जो है ये हड्डियां दा ढांचा भी पे है, वो मोह वस होके सूक्ष्म शरीर उत्थे मंडलांदा रहेगा। दूर क्यों जाओ, इस तरह के मंडलाण वालिया रूहां 99% मुसलमान आदि, अगला जन्म नहीं आता। ਕਿਉਂਕਿ ਦੇਹੀ ਪਈ ਹੈ ਕਬਰ ਵਿੱਚ ਪਕੜ ਲਓ। ਦੂਰ ਕਿਉਂ ਜਾਓ? ਬਾਬਾ ਫਰੀਦ ਵੀ ਐਸਾ ਕਹਿੰਦੇ ਨੇ, ਮਹਿਲ ਨਿਸੱਖਣ ਰਹਿ ਗਏ ਵਾਸਾ ਆਇਆ ਕਲ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਇਹ ਨਿਮਾਣੀਆਂ ਰੂਹਾਂ ਇਹ ਸੂਖਸ਼ਮ ਸਰੀਰ ਕਬਰਾਂ ਨੂੰ ਮਲ ਕੇ ਬੈਠ ਜਾਣਗੇ, ਪਰਿਕਰਮਾ ਕਰਦੇ ਰਹਿਣਗੇ। ਕਿਉਂਕਿ ਇਸਲਾਮ ਵਿੱਚ ਐਸੀ ਮਨੋਤ ਹੈ ਕਿ ਕਿਆਮਤ ਵਾਲੇ ਦਿਨ ਅਜਰਾਇਲ ਫਰਿਸ਼ਤਾ ਪਨੀਰੀ ਵਜਾਏਗਾ, ਸਾਰੀਆਂ ਰੂਹਾਂ ਕਬਰਾਂ ਤੋਂ ਉੱਠ ਕੇ ਖੁਦਾ ਦੇ ਦਰਬਾਰ ਵਿੱਚ ਪੇਸ਼ ਆਉਣਗੀਆਂ। ਮੁਹੰਮਦ ਸਾਹਿਬ ਜਿਨ੍ਹਾਂ ਦੀ ਹਾਮੀ ਭਰਨਗੇ ਉਨ੍ਹਾਂ ਨੂੰ ਜੰਨਤ, ਜਿਨ੍ਹਾਂ ਦੀ ਹਾਮੀ ਨਹੀਂ ਭਰਨਗੇ ਉਨ੍ਹਾਂ ਨੂੰ ਦੋਜ਼ਖ। ਭਾਰਤ ਦੇ ਰਿਸ਼ੀ ਮੁਨੀ ਸੰਤ ਅਵਤਾਰ, ਉਨ੍ਹਾਂ ਦੀ ਦ੍ਰਿਸ਼ਟੀ ਬੜੀ ਗਹਿਰੀ ਸੀ, ਇਸ ਦੇਹੀ ਦੀ ਪਕੜੀ ਨਾ ਰਹੇ, ਅੱਗੇ ਜਾਏ, ਇਹਦਾ ਜਨਮ ਹੋਵੇ, ਇਹ ਭਟਕੇ ਨਾ, ਜਲਾ ਦੋ। ਕੁਛ ਹੱਡੀਆਂ ਬਚ ਗਈਆਂ ਨੇ, ਰਾਖ ਬਚ ਗਈ ਹੈ, ਇਹ ਵੀ ਕਿਸੇ ਦਰਿਆ ਵਿੱਚ ਪਾ ਦਿਓ, ਕੁਝ ਨਾਮ ਨਿਸ਼ਾਨ ਰਵੇ ਹੀ ਨਾ, ਪਕੜ ਰਵੇ। ਇਹ ਇਸ ਵਾਸਤੇ ਸੀ। ਤੂੰ ਸੰਗਤਾਂ ਨੇ ਪੁੱਛ ਲਿਆ ਬਾਬੇ ਤੋਂ, ਦਾਹ ਸੰਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ? ਪਤਾ ਉਹਨੇ ਕੀ ਆਖਿਆ? ਮੈਂ ਆਪਣਾ ਦਾਹ ਸੰਸਕਾਰ ਆਪ ਕਰਾਂਗਾ, ਤੁਹਾਨੂੰ ਕਰਨ ਦੀ ਲੋੜ ਨਹੀਂ। ਇਹ ਸਾਰੀ ਘਟਨਾ ਮੈਨੂੰ ਸੰਤ ਕਰਤਾਰ ਸਿੰਘ ਜੀ ਨੇ ਦੱਸੀ, ਉਹਨਾਂ ਤੋਂ ਪ੍ਰੇਰਿਤ ਹੋ ਕੇ ਫਿਰ ਮੈਂ ਗਿਆ। ਮੈਨੂੰ ਕਹਿਣ ਲੱਗੇ, ਹੁਣ ਪਟਨਾ ਸਾਹਿਬ ਤੋਂ ਤੁਸੀਂ ਹੋਰ ਕਿਸੇ ਪਾਸੇ ਨਹੀਂ ਜਾਣਾ, ਉੱਥੇ ਜਾਓ ਤਾਂ ਕਿ ਇਸ ਪੰਕਤੀ ਦੇ ਅਰਥ ਠੀਕ ਹੋ ਜਾਣ ਜਿਹੜੇ ਤੁਸੀਂ ਕਰਦੇ ਹੋ। ਅਗਰ ਵਾਸ ਤਨ ਸਾਸ, ਸਾਰੇ ਕਸਬੇ ਚ ਗੱਲ ਫੈਲ ਗਈ ਹੈ, ਬਾਬਾ ਸਵੇਰੇ ਖੁਦਕਸ਼ੀ ਕਰੇਗਾ, ਆਪਣੇ ਆਪ ਨੂੰ ਅੱਗ ਨਾਲ ਸਾੜੇਗਾ, ਇਹ ਗੱਲ ਫੈਲ ਗਈ। ਕਿਉਂਕਿ ਉਹਨੇ ਕਹਿ ਦਿੱਤਾ, ਮੈਂ ਆਪਣਾ ਦਾਹ ਸੰਸਕਾਰ ਆਪ ਕਰਾਂਗਾ। ਤੋ ਹੋਇਆ ਕਿ ਸੰਗਤਾਂ ਤੇ ਪਹੁੰਚੀਆਂ, ਬਹੁਤ ਸਾਰੇ ਜੋ ਗੁਰਦੁਆਰੇ ਨਹੀਂ ਆਉਣ ਵਾਲੇ ਸਨ ਉਹਨਾਂ ਦੀ ਵੀ ਭੀੜ ਲੱਗ ਗਈ, ਔਰ ਪੁਲਿਸ ਵੀ ਪਹੁੰਚ ਗਈ। ਔਰ ਗਜ਼ਬ ਦੀ ਗੱਲ, ਪੁਲਿਸ ਦੇ ਨਾਲ ਕੈਮਰਾਮੈਨ ਵੀ ਪਹੁੰਚ ਗਿਆ, ਕੋਈ ਗੜਬੜ ਨਾ ਕਰੇ। ਇਹ ਬਾਬਾ ਸੁਰ ਦੇ ਚ ਰਸ ਦੇ ਚ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ, ਪਾਠ ਕੀਤਾ ਤੇ ਮਹਾਰਾਜ ਦੇ ਅੱਗੋਂ ਲੇਟ ਗਿਆ, ਸਿਰ ਕਰਕੇ ਸਤਿਗੁਰਾਂ ਦੀ ਤਰਫ ਲੇਟ ਗਿਆ ਕਾਰਪੈਟ ਦੇ ਉੱਤੇ। ਇਹ ਸਿਰਫ ਇੱਕ ਤਹਿਮਤ ਬੰਦਾ ਸੀ, ਇੱਕ ਛੋਟਾ ਜਿਹਾ ਪਟਕਾ ਸਿਰ ਤੇ, ਬਾਕੀ ਨੰਗਾ ਰਹਿੰਦਾ ਸੀ। ਲੇਟ ਗਿਆ, ਇਹਦੀ ਨਾਭੀ ਚੋਂ ਅੱਗ ਨਿਕਲੀ। ਇਹ ਤਸਵੀਰਾਂ ਹਿੰਦੁਸਤਾਨ ਦੇ ਤਮਾਮ ਵੱਡੇ ਵੱਡੇ ਅਖਬਾਰਾਂ ਚ ਛਪੀਆਂ ਸਨ, ਹੋਰ ਤੇ ਛੱਡੋ ਬ੍ਰਿਟਿਸ਼ ਵਰਗਾ ਅਖਬਾਰ ਉਹ ਵੀ ਉਸਨੇ ਵੀ ਛਾਪੀ ਸੀ। ਸਹਿਜੇ ਸਹਿਜੇ ਅੱਗ ਵਧਦੀ ਗਈ। ਅੱਗ ਇਸ ਤਰ੍ਹਾਂ ਸੀ ਜਿਵੇਂ ਦੁੱਧ ਦਾ ਰੰਗ ਹੁੰਦਾ, ਇਸ ਤਰ੍ਹਾਂ ਦੀ ਸੀ। ਜਿਵੇਂ ਥੋੜੇ ਦਿਨ ਹੋਏ ਇੱਥੇ ਦਰਬਾਰ ਸਾਹਿਬ ਕ੍ਰਿਸ਼ਮਾ ਹੋਇਆ, ਸ਼ਾਇਦ ਕੱਲ ਪਰਸੋਂ ਆਉਣ ਤੇ ਮੈਂ ਇੱਥੇ ਉਹਨਾਂ ਨੂੰ ਖੜਾ ਕਰਾਂਗਾ। ਉਹ ਕੈਂਸਰ ਦੇ ਮਰੀਜ਼ ਸਨ, ਕੈਂਸਰ ਦੇ ਡਾਕਟਰਾਂ ਨੇ ਕਹਿ ਦਿੱਤਾ ਸੀ 15 ਦਿਨ ਦੇ ਮਹਿਮਾਨ, ਜ਼ਿਆਦਾ ਨਹੀਂ, 15 ਦਿਨ ਦੇ। ਇੱਥੋਂ ਦੀ ਗੱਲ ਦੱਸਦਾ ਮੈਂ, ਤੁਸੀਂ 15 ਦਿਨ ਦੇ ਮਹਿਮਾਨ। ਆਖਿਰ ਉਹਨਾਂ ਦੀ ਘਰਵਾਲੀ ਦੀ ਕੁਝ ਸ਼ਰਧਾ ਸੀ, ਗੁਜਰਾਤੀ ਨੇ, ਭਾਰਦਵਾਜ ਕਾਸਟ ਹੈ ਉਹਨਾਂ ਦੇ, ਵਾਸੂ ਉਹਨਾਂ ਦਾ ਨਾਮ ਹੈ, ਵਾਸੂ ਭਾਰਦਵਾਜ। ਉਹਨਾਂ ਦੀ ਘਰਵਾਲੀ ਇੱਥੇ ਐਂਬੂਲੈਂਸ ਦੇ ਚ ਲਿਆਈ, ਉਹਨਾਂ ਨੂੰ ਚੱਲ ਨਹੀਂ ਸਕਦੇ ਸਨ, ਸਟੇਸ਼ਨ ਤੇ ਬਾਹਰੋਂ ਉਹਨਾਂ ਨੂੰ ਉਸ ਕਮਰੇ ਚ ਲੈ ਜਾਇਆ ਗਿਆ ਜਿੱਥੇ ਉਹਨਾਂ ਨੇ ਅਖੰਡ ਪਾਠ ਬੁੱਕ ਕਰਾਇਆ ਸੀ। ਇੱਥੇ ਮਿਹਨਤ ਤਰਲੇ ਕੀਤੇ ਵੀ ਕਿਸੇ ਤਰੀਕੇ ਨਾਲ ਵੀ ਸਾਡਾ ਅਖੰਡ ਪਾਠ ਰੱਖਿਆ ਜਾਏ, ਭਾਵੇਂ ਕਮਰੇ ਖਾਲੀ ਨਹੀਂ ਸਨ, ਪਰ ਉਹਨਾਂ ਦੀ ਹਾਲਤ ਦੇਖ ਕੇ, ਕਿਉਂਕਿ ਉਹਨਾਂ ਦੀ ਪਤਨੀ ਨੇ ਕਿਹਾ 15 ਦਿਨ ਦੇ ਮਹਿਮਾਨ ਨੇ, ਡਾਕਟਰ ਕਹਿੰਦੇ ਨੇ ਅਖੰਡ ਪਾਠ ਰੱਖਣਾ ਹੈ, ਰੱਖ ਦਿੱਤਾ ਗਿਆ। ਉਹ ਲੇਟੇ ਲੇਟੇ ਸੁਣਦੇ ਰਹੇ। ਹੁਣ ਜੋ ਕੁਝ ਆਪ ਸੁਣਾਉਂਦੇ ਨੇ, ਕਮ ਸੇ ਕਮ 100 ਗੁਰਦੁਆਰਿਆਂ 'ਚ ਮੇਰੇ ਨਾਲ ਉਹਨਾਂ ਨੇ ਖੜੇ ਹੋ ਕੇ ਇਹ ਗੱਲ ਸੁਣਾਈ ਹੈ, ਲੁਧਿਆਣੇ ਦੇ 'ਚ ਵੀ, ਜਲੰਧਰ ਦੇ 'ਚ ਵੀ। ਇੱਥੇ ਵੀ ਮੈਂ ਖੜਾ ਕਰਾਂਗਾ ਉਹਨਾਂ ਨੂੰ, ਜੇ پرسوں آ گئے اطلاع آئی ہے میں آ رہے ہیں. جیسے سکھمنی صاحب دے پاٹھ تو پاٹھ اگے گیا ہے گرو گرنتھ صاحب دے چوں دودھیے رنگ دے ایک لائٹ نکلے وہ جو آپ کہندا ہے وہ دے مستک نال ٹکرائی. حالانکہ خود کہندا ہے میں ناستک سی. پتا ہے کیوں؟ چوٹی دا سائنٹسٹ ہے. چوٹی دا ناسا دے چ کم کردا سی امریکہ. جیڑا گروپ چندرما تے گیا سی اس گروپ دے چ کم کردا سی. تسی خود اندازہ لگاؤ کتنا وڈا چوٹی دا سائنٹسٹ. تے اکثر سائنٹسٹ ناستک ہوندے ناستک سی. جد ساڈے نال گجرات دے گردواریاں چ انہیں بھرمن کیتا احمد آباد دے چ گجرات گورنمنٹ دے کوئی نمائندے منسٹر بھی گردوارے آئے. وشو پرچارک سنستھا دی طرفوں یہ پرام سی. کہنے لگے اسی سارے پرچارکاں دا سواگت کرنا ہے. واسو بھاردواج نو دیکھ کے انہاں منسٹراں نے انہوں گلوکڑی چ لے لیا کیونکہ وہ سارے مندے سنے تے گجرات دی عزت ہے یہ تے گجرات دا مان ہے. اتنا چوٹی دا سائنٹسٹ پر کینسر ہو گیا سی. انہاں منسٹراں نے بڑی کوشش کی تھی اس نو بچان دی. ہر طریقے دے وڈے تو وڈے ڈاکٹر وڈے تو وڈے ہاسپٹل ٹاٹا ہاسپٹل بمبے لیکن ٹھیک نہیں ہوئے. اتھے آئے اخیر دے چتھے آئے دودھیے رنگ دی لائٹ نکلی متھے نال ٹکرائی. وہ آپ کہندے نے پھر میں بیٹھ گیا. مینوں پاٹھ سنن دے چ آنند وی آن لگ پیا. کہندے نے میں اپنے وچ تبدیلی وی محسوس کی تھی. پاویں میری پتنی کہندی رہی تسی لیٹے ہی رہو کوئی نہیں بیٹھے بیٹھے تھک جاؤ گے ہڈیاں دا ڈھانچا. وال سارے لے گئے سن اکھاں دے بروٹے بھی جویں کینسر دے مریض دے ہو جاندے نیں دوائیاں. رب دی نیت پاٹھ دا بھوگ پیا ارداس ہون لگی نا اے ارداس دے چ کھڑے ہو گئے. تھانوں شاید پاٹھی سنگھ بھی دسن. وہ آپ کہندے نے پاٹھی سنگھاں نوں میں جاندا جڑے اتھے موجود سن. آپ کھڑے ہو گئے. سات دن اتھے رہے نے باقی دن چ اشنان بھی کردے رہے دربار صاحب حاضری بھردے رہے ایمبولینس دے چ آئے سٹیچر دے چ لے کے اتھے تک آئے آرام نال پرین دے ٹرین دے چ بیٹھ کے گئے. پھر سب تو پہلے اس نے مینوں فون کی تھی بھی گینی جی اے کرشمہ میرے نال ہویا ہے تے میں ہوں ٹی وی تے تھانوں سننا. میں اس سمبندھ تھوڑے نال کوئی گل کرنی ہے اور میں ہنے ہی گل کرنی ہے. میرا من اتاول ہے سمجھن نوں اے کی ہے. اے کوئی میں ہزاراں سال پرانی گل نہیں در ہنے ہی گھٹنا گھٹی ہے. انہاں دن چلور سماگم پیا چلدا سی مارچ دی گل ہے. میں کہ ہن تے تسی نہ ہو میں مصروف ہاں. انے جتھے آئے نے پرچارک آئے نے ہزاراں دی تعداد سنگتاں ہی ہوئیاں نے تے میں مصروف ہاں. میں تھوڑے نال گل بات نہیں کر سکاں گا. کیا تے سماگم تو بعد آؤ. مینوں کہن لگے سماگم تو بعد تھوڑا کی پرام ہے. میں کہ میں گجرات ہی آ رہے ہاں. تے مینوں کہن لگے میں گجراتیاں سورت رہنا کتھے آ رہے ہو. میں کہ سارے گجرات دے شہراں چ میرا پرام ہے. سنگھ صاحب گینی جوگندر سنگھ جی ویدانتی بھی نال سن. پنج جتھے جڑے آئے ہوئے نے اے بھی نال سن پرچارک بھی. سارے گردوارے چ اس نے ساڈے نال بھرمن کیتا. کھڑے ہو کے یہی کتھا سنندا رہا جو میں تھانوں سرون کرائی ہے. پچھے جے پور تے کوٹا دے چ بھی سنا کے گیا. کہن لگا میں بسمار ہاں حیران ہاں ایک ہی ہے گھروں سمپن ہے کسی چیز دی کمی نہیں. چوٹی دا سائنٹسٹ گھر والی دی ڈاکٹر ہے. کہندا میں اجے تک بسمار ہاں حیران کن ہاں. میری حیرانگی جا نہیں رہی. وہ لائٹ کی سی جو گرو گرنتھ صاحب دے وچوں نکلی ہے. کہن جس دن دی نکلی ہے میرے متھے نال ٹکرائی ہے اس دن دا میں ہن گرو گرنتھ صاحب نو کتاب نہیں مندا میں پرماتما دا روپ مندا اوتھے پرمیشر کا استھان اودے من وچ اتنا صدکار پیدا ہو گیا اتنی بھاونا جو ہے پیدا ہو گئی ہے 1-2-3 دسمبر دا میں اسنو ٹائم دیتا ہے انہیں اپنے گھر اکھنڈ پاٹ رکھا کے 3 دن گھر دے سماگم کرانا ہے میرے کول ٹائم منگن آیا سی پیچھے بھئی میں اتھے آیا ہوں تسی مینوں ٹائم دیو پر مینوں فکس ٹائم دے دو ہنے تاکہ میں انتظام کراں تو 1-2-3 ستمبر دا پھر مینوں کہن لگے تسی کلے نہیں آنا جتنا گروپ تھوڑے نال ہے سارا آوے ساریاں دے مینوں نام لکھاؤ تاکہ میں ساریاں دی آن جان دیاں ٹکٹاں تھانوں دے جاواں میں کہی دی تسی فکر چنتا نہ کرو اودے گھر ہن 3 دن دا سماگم ہے 1-2-3 دسمبر 1-2 دن ایتھے آن والا ہے تو میں گنج ڈڈواڑے دی تھانوں گل سنا رہا سی دودھیے رنگ دی اگ اودی نابھی چوں نکلے شریر جلد آ گیا لیکن راکھ نہیں بچی ہڈیاں بھی نہیں بچیا کچھ بھی نہیں بچی تھلے کارپیٹ بھی نہیں جلیا جس کارپیٹ تے لیٹیا ہویا سی وہ کارپیٹ نہیں جلیا ہڈیاں بھی نہیں بچیاں راکھ بھی نہیں بچی شریر گیا پھر میرے پڑھن دے چایا جو میں سٹڈی کیتی ہے اتراکھنڈ جو برفانی چوٹیاں سادھو رہندے سن جس دن انہاں دا انتم سما آوندا سی دکھائی دے جاندا سی اتنی وڈی گھٹنا گھٹے تے ایک نرمل من نو پتا نہ چلے پتا چل جاندا ہے وہ اسی طرح ہی اپنی نابھی چوں برہم اگن کٹدے سن جس دا ذکر کبیر کردے نے برہم اگن سہجے پر جالی ایکے چوڑ سدایا ای برہم اگنی جو انہاں دے اندر پرگٹ ہو جاندی ہے انہوں باہر پرگٹ کر کے اپنی دیہی دا سسکار کر لیں دے سن کیونکہ اس برفانی علاقے لکڑا تے ہے گیا ہی نہیں سن اس طرح کر دے سن اس طرح دی گھٹنا ہے گھٹی انہوں اچیچا دیکھنا واسطے پھر اچاریہ رجنیش گیا اچیچا گیا انہیں اپنے جگہ جگہ کتھاواں چ وی کیا بھئی اتراکھنڈ دے اس طرح دیا گھٹناواں گھٹدیاں رہیاں نے پر زمین دے اتے پہاڑ تو تھلے عام وسوں دے چ اس طرح دی جڑی گھٹنا گھٹی ہے گرو نانک دے ایک سکھ دوارا گھٹی ہے کہ اس نے بھی قبولیا کہ اس نے بھی پروان کیتا جس دن میں اتے پہنچیا سی اس کمرے دے گردوارا چھوٹا جیا ہے بڑی مہک سی اور چندن دی مہک سوبھاوک میں پوچھیا چندن رگڑیا کہنے لگے نہیں جس دن دے بابا جی گئے نے مہک وہ دودیا چاننا ایک دن رہا وہ چاننا چلا گیا وہ مہک 15 دن رہی گئے پھر مینوں سنت کرتار سنگھ جی اتھے ملے انہاں دن چ وہ سونے دی سیوا کرا رہے سن سنت بابا کرتار سنگھ دی گل میں کردا پیا تے اے حال دی سیوا بھی چل رہی سی مینوں کہن لگے دیکھا ہے اگر واس تن ساس ہن اے دے ارتھ کرنا میں کہ ارتھ کی کرنا ہن میں او گھٹنا ہی سناواں گا جڑی گھٹنا میں دیکھ کے آیا جڑا سارا سلسلہ میں دیکھ کے آیا او دا جو ہے ذکر کراں گا دیہی اپوتر ہے کسی بھی سادن نال اے خون منج ماس درگند